ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਸ ਕਹਿ ਆਗੈ ਕੀਨ ਪਿਆਨਾ ਠਾਂਡੇ ਭੇ ਟਿਕ ਜਾਏ ਦੁਕਾਨ। ਅਸ ਕਹਿ ਆਗੈ ਕੀਨ ਪਿਆਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਪਤਤ ਪਾਵਨ ਭਗਤ ਵਛਲ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ, ਸਤਸੰਗਤ ਕਰਨ ਦਾ ਇਹ ਸੁਭਾਗ ਨਸੀਬ ਹੋਇਆ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਇਲਾਹੀ ਬਾਣੀ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਮਨੁੱਖਾ ਦੇਹੀ ਦੇ ਅੰਦਰ ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕੋਈ ਝਾੜੂ ਕਰ ਲਵੇ, ਕੋਈ ਜੂਠੇ ਬਰਤਨ ਮਾਂਜ ਲਵੇ, ਲੰਗਰ ਪਕਾ ਲਵੇ, ਲੰਗਰ ਵਰਤਾ ਲਵੇ, ਸਭ ਤੋਂ ਵੱਡੀ ਸੇਵਾ ਸਤਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਮਾਈ ਕਰ ਲਵੇ ਔਰ ਮਿਲੇ ਹੋਏ ਮਨੁੱਖਾ ਜਨਮ ਦਾ ਪਾਰ ਉਤਾਰਾ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣਹੁ ਮਾਨਸ ਦੇਹਾ। ਪਤਾ ਨਹੀਂ ਸਤਸੰਗਤ ਵਿੱਚ ਕਿਹੜੀ ਰੂਹ ਸੰਤ ਸੁਭਾਅ ਸਾਧੂ ਸੁਭਾਅ ਔਰ ਸਵਾਸ ਸਵਾਸ ਜਿੰਨਾ ਸਾਸ ਵਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਕਿਸ ਲਿਬਾਸ ਦੇ ਵਿੱਚ ਔਰ ਕਿਸ ਆਜੂ ਦੇ ਵਿੱਚ ਸਾਡੇ ਵਿੱਚ ਸੁਭਾਏਮਾਨ ਹੋਵੇ। ਐਸੀ ਸਤਸੰਗਤ ਦੇ ਨਾਲ ਮਿਲ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਗੁਣ ਗਾਇਨ ਕਰੀਏ ਔਰ ਇਹ ਉੱਤਮ ਸੇਵਾ ਕਮਾ ਕਰਕੇ ਇਸ ਮਨੁੱਖਾ ਜਨਮ ਤੋਂ ਲਾਹਾ ਲੈ ਲਈਏ। ਸਤਿਗੁਰਾਂ ਨੇ ਐਸੀ ਉੱਤਮ ਸਤਸੰਗਤ ਕਰਨ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ ਔਰ ਚੱਲ ਰਹੀ ਲੜੀਵਾਰ ਕਥਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਆਪਾਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲਦੇ ਹੋਏ ਇੱਕ ਸਾਗਰ ਦੇ ਉੱਪਰ ਇੱਕ ਟਾਪੂ ਵਿੱਚ ਪਹੁੰਚੇ ਨੇ ਜਿਸ ਦਾ ਨਾਮ ਇਹ ਸਵਰਨਦੀਪ ਹੈ, ਚਾਂਦਪੁਰ ਵੀ ਕਿਹਾ ਜਾਂਦਾ ਹੈ, ਬ੍ਰਹਮ ਦੇਸ਼ ਦੇ ਨਾਲ ਹੀ ਲੱਗਦਾ ਹੈ। ਔਰ ਇਸ ਨਗਰ ਦੀਆਂ ਮਹਿਲ ਮਾੜੀਆਂ, ਦੁਕਾਨਾਂ, ਬਾਜ਼ਾਰ ਸਭ ਸੋਨੇ ਦੇ ਬਣੇ। ਬਾਹਰ ਇੱਕ ਕਿਲ੍ਹਾ ਬਣਿਆ, ਉਸ ਦੀਆਂ ਕੰਧਾਂ ਵੀ ਸੋਨੇ ਦੀਆਂ, ਕਲਸ ਉੱਪਰ ਝੁਲਦੇ ਨੇ ਉਹ ਵੀ ਸੋਨੇ ਦੇ ਨੇ। ਇਸ ਦੇਸ਼ ਦਾ ਨਗਰ ਦਾ ਰਾਜਾ ਉਹ ਵੀ ਬਹੁਤ ਧਰਮੀ ਹੈ, ਕਵਲ ਨੈਣ ਜਿਸ ਦਾ ਨਾਮ ਹੈ। ਔਰ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜੀਵਨ ਮੁਕਤੀ ਦਾ ਆਨੰਦ ਦੇਣ ਵਾਸਤੇ ਪਹੁੰਚੇ ਨੇ। ਭਾਈ ਮਰਦਾਨਾ ਜੀ ਦੇ ਪ੍ਰਥਾਏ ਇਸ ਨਗਰ ਦੇ ਵਿੱਚ ਆਉਣ ਜਾਣ ਕੀਤਾ। ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਹਰ ਬੈਠੇ ਨੇ, ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ। ਮਹਾਰਾਜ ਨੇ ਕਿਹਾ, ਮਰਦਾਨਿਆ ਇਹ ਨਗਰ ਹੀ ਤੈਨੂੰ ਦਿੱਤਾ, ਜੋ ਦਿਲ ਕਰਦਾ ਇਸ ਨਗਰ ਵਿੱਚੋਂ ਖਾ ਲੈ। ਮਹਾਰਾਜ ਪੱਲੇ ਕੋਈ ਦਮੜਾ ਨਹੀਂ, ਗਰੀਬ ਨਿਵਾਜ ਕਹਿੰਦੇ ਬਿਨਾਂ ਦਮੜਿਆਂ ਤੋਂ ਇੱਥੋਂ ਭੋਜਨ ਮਿਲਦਾ। ਨਗਰ ਵਿੱਚ ਪਹੁੰਚ ਕੇ ਦੇਖਿਆ ਇੱਕ ਮਨੁੱਖ ਦੇ ਨਾਲ ਮਿਲਾਪ ਹੋਇਆ ਜਿਸ ਦਾ ਨਾਮ ਧਰਮ ਸਿੰਘ ਹੈ। ਧਰਮ ਸਿੰਘ ਨੂੰ ਪੁੱਛਿਆ ਔਰ ਉਸਨੇ ਕਿਹਾ ਕਿ ਇੱਥੇ ਕੋਈ ਕੀਮਤ ਨਹੀਂ ਲੱਗਦੀ, ਜਿੱਥੋਂ ਮਰਜ਼ੀ ਜੋ ਵਸਤੂ ਚਾਹੇ ਖਾ ਸਕਦਾ। ਕਹਿੰਦਾ, ਮੈਨੂੰ ਆਪ ਤਾਂ ਚਿਹਰੇ ਤੋਂ ਸ਼ਰਮ ਆਉਂਦੀ ਹੈ, ਇਸ ਵਾਸਤੇ ਮੈਂ ਆਪੋ ਕਿਸੇ ਤੋਂ ਨਹੀਂ ਮੰਗ ਸਕਦਾ, ਤੁਸੀਂ ਲੈ ਕੇ ਦੇ ਦਿਓ। ਤੇ ਜਿਵੇਂ ਭਾਈ ਧਰਮ ਸਿੰਘ ਜੀ ਅੱਜ ਭਾਈ ਮਰਦਾਨਾ ਜੀ ਦੀ ਭੁੱਖ ਮਿਟਣ ਵਾਸਤੇ ਪਦਾਰਥ ਲੈ ਕੇ ਦੇ ਰਹੇ ਨੇ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮਿਲਾਪ ਇਹ ਭਾਈ ਧਰਮ ਸਿੰਘ ਦਾ ਹੁੰਦਾ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਆਸ ਕਹਿਆ ਗਾਏ ਕੀਨ ਪਿਆਨਾ।
ਇਸ ਤਰ੍ਹਾਂ ਕਹਿ ਕਰਕੇ ਭਾਈ ਮਰਦਾਨਾ ਜੀ ਉਹ ਭਾਈ ਧਰਮ ਸਿੰਘ ਦੀ ਅੱਗੇ ਅੱਗੇ ਚੱਲ ਪਏ ਹਨ।
ਢਾਂਡੇ ਪੇ ਇੱਕ ਜਾਏ ਦੁਕਾਨਾ।
ਭਾਈ ਧਰਮ ਸਿੰਘ ਜੀ ਔਰ ਭਾਈ ਮਰਦਾਨਾ ਜੀ ਦੋਨੇ ਜਾਣੇ ਚੱਲੇ ਨੇ ਤੇ ਇੱਕ ਦੁਕਾਨ ਤੇ ਅੱਗੇ ਜਾ ਕਰਕੇ ਖੜੇ ਹੋ ਗਏ।
ਧਰਮ ਸਿੰਘ ਕਹ ਕਾ ਤਿਸ ਤਾਈ।
ਧਰਮ ਸਿੰਘ ਨੇ ਉਸ ਦੁਕਾਨਦਾਰ ਦੇ ਤਾਈ ਕਿਹਾ,
ਆਸਣ ਦਵਾਇਓ ਸੇਰ ਢਾਈ।
ਔਰ ਕਹਿ ਕਰਕੇ ਢਾਈ ਸੇਰ ਇਹ ਭੋਜਨ ਮਠਿਆਈ ਦਾ ਦਵਾਇਆ ਹੈ ਭਾਈ ਮਰਦਾਨਾ ਜੀ ਨੂੰ।
ਸੋ ਪ੍ਰਸੰਨ ਖਾਵਹਿ ਮਰਦਾਨਾ।
ਭਾਈ ਮਰਦਾਨਾ ਜੀ ਬੜੇ ਪ੍ਰਸੰਨ ਹੋ ਕਰਕੇ ਪਦਾਰਥ ਛਕਦੇ ਨੇ।
ਉਧਰ ਅਗਾਏ ਪੀਓ ਪੁਨ ਪਾਨਾ।
ਔਰ ਇਹਨਾਂ ਪਦਾਰਥਾਂ ਨੂੰ ਛਕ ਕਰਕੇ ਪੇਟ ਦੀ ਤ੍ਰਿਪਤੀ ਕੀਤੀ ਹੈ, ਉਪਰੰਤ ਪਾਣੀ ਛਕਿਆ।
ਬਹੁਰ ਨਗਰ ਕੋ ਫਿਰ ਕਰ ਦੇਖ।
ਫਿਰ ਜਦ ਹਿਰਦੇ ਦੀ ਪ੍ਰਸੰਨਤਾ ਹੋ ਗਈ, ਪੇਟ ਦੀ ਭੁੱਖ ਮਿਟ ਗਈ ਤੇ ਇਸ ਨਗਰ ਨੂੰ ਸੁਹਾਵਣਾ ਔਰ ਸੋਭਨੀਕ ਦੇਖ ਕਰਕੇ ਸਾਰੇ ਨਗਰ ਦੀਆਂ ਬਾਜ਼ਾਰਾਂ ਗਲੀਆਂ ਵਿੱਚ ਫਿਰ ਕੇ ਵੇਖਿਆ ਹੈ।
ਭਾਇਓ ਹਿਰਦੇ ਜੇ ਹਰਖ ਵਿਸ਼ੇਖ।
ਜਿਸ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨਤਾ ਹੋਈ।
ਚਤੁਰ ਘਟੀ ਮਹਿ ਸਰਬ ਨਿਹਰਕੈ।
ਚਾਰ ਘੜੀਆਂ ਤੱਕ ਭਾਈ ਮਰਦਾਨਾ ਜੀ ਨਗਰ ਵਿੱਚ ਵਿਚਰਦੇ ਰਹੇ।
ਸ੍ਰੀ ਗੁਰੂ ਢਿੱਗ ਗਮਨਿਓ ਫਿਰ ਮੁੜਕੈ।
ਜਦੋਂ ਮੁੜ ਕਰਕੇ ਵਾਪਸ ਚਾਰ ਘੜੀਆਂ ਬਤੀਤ ਹੋਣ ਤੋਂ ਬਾਅਦ ਭਾਈ ਮਰਦਾਨਾ ਜੀ ਮਹਾਰਾਜ ਦੇ ਪਾਸ ਪਹੁੰਚੇ।
ਦੇਖ ਦੂਰ ਤੇ ਸ੍ਰੀ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਦੂਰੋਂ ਦੇਖ ਕਰਕੇ
ਮਰਦਾਨੇ ਸੰਗ ਬੋਲੇ ਬਾਣੀ।
ਜਦੋਂ ਪਾਸ ਪਹੁੰਚੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਤਾਈ ਇਵੇਂ ਬਚਨ ਕਹਿਣ ਲੱਗੇ।
ਬਹੁ ਨਗਰ ਕਿਸ ਵਿਦ ਕੋ ਦੇਖਾ।
ਮਰਦਾਨਿਆ ਇਸ ਨਗਰ ਨੂੰ ਕਿਸ ਤਰ੍ਹਾਂ ਦੇਖਿਆ ਉਹ ਬਿਰਤਾਂਤ ਦੱਸ।
ਮੁਖ ਪੰਕਜ ਸੋਮ ਖਿਰਿਓ ਬਸੇਖ।
ਔਰ ਇਸ ਤਰ੍ਹਾਂ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਵਲ ਸਰੀਖੇ ਮੁਖੜੇ ਤੋਂ ਮੁਸਕਰਾਉਂਦੇ ਹੋਏ ਕਹਿ ਰਹੇ ਹਨ,
ਭਰਿਓ ਹਰਖ ਸੋ ਹਿਰਦਾ ਤੋਹੀ।
ਮੈਨੂੰ ਲੱਗਦਾ ਕਿ ਤੇਰਾ ਹਿਰਦਾ ਬੜੀ ਪ੍ਰਸੰਨਤਾ ਦੇ ਨਾਲ ਭਰਿਆ ਹੋਇਆ, ਕਿਉਂਕਿ ਤੇਰਾ ਚਿਹਰਾ ਖੁਸ਼ਹਾਲ ਨਜ਼ਰ ਆਉਂਦਾ ਹੈ।
ਆਸਨ ਸੰਗ ਤ੍ਰਿਪਤਿਉ ਬਹੁ ਹੋਹੀ।
ਲੱਗਦਾ ਕਿ ਬੜਾ ਭੋਜਨ ਤ੍ਰਿਪਤ ਹੋ ਕਰਕੇ ਛਕਿਆ ਹੈ।
ਸੁਣੋ ਪ੍ਰਭੂ ਕਿਆ ਕਰੋ ਬਖਾਨਾ।
ਹੇ ਪ੍ਰਭੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੀ ਅਰਜ ਸੁਣੋ, ਮੈਂ ਕੀ ਦੱਸ ਸਕਦਾ ਹਾਂ।
ਕਬੇ ਨਾ ਦੇਖਾ ਇਹ ਸਮਥਾਨਾ,
ਜਿਸ ਥਾਂ ਜਿਸ ਨਗਰ ਵਿਚ ਅੱਜ ਤੁਸੀਂ ਭੇਜਿਆ, ਇਹੋ ਜਿਹਾ ਨਗਰ ਪਹਿਲਾਂ ਕਦੇ ਨਹੀਂ ਸੀ ਤੱਕਿਆ।
ਕੰਚਨ ਕੀ ਨਗਰੀ ਬਰ ਮੰਦਰ।
ਸਤਿਗੁਰੂ ਮਹਾਰਾਜ ਸਾਰੀ ਨਗਰੀ ਸੋਨੇ ਦੀ ਬਣੀ ਹੋਈ ਹੈ, ਸ੍ਰੇਸ਼ਟ ਮਹਿਲ ਬਣੇ ਹੋਏ ਨੇ ਉਹ ਵੀ ਸੋਨੇ ਦੇ ਹਨ।
ਬਣੇ ਬਣਾਏ ਭੋਜਨ ਸੁੰਦਰ,
ਔਰ ਜਿਸ ਨਗਰੀ ਦੇ ਵਿਚ ਬਣੇ ਬਣਾਏ ਬਹੁਤ ਸੁੰਦਰ ਪਦਾਰਥ ਭੋਜਨ ਸਨ।
ਸਕਲੀ ਭੂਪ ਤਿਹਾਵਲ ਪੂਰੀ,
ਸਕਲੀ ਜਲੇਬੀਆਂ ਭੂਪ ਪੂੜੀਆਂ, ਇਸੇ ਤਰ੍ਹਾਂ ਫਿਰ ਜਿੰਨੇ ਵੀ ਪੂੜੇ ਤਿਹਾਵਲ ਕੜਾਹ ਪ੍ਰਸ਼ਾਦ ਇਹ ਸਭ ਬਣੇ ਸਨ।
ਰੱਖੇ ਬੇਦਰੂਰੀ,
ਔਰ ਬੜੇ ਤਰੀਕੇ ਸੋਹਣੇ ਪਵਿੱਤਰ ਬਣਾ ਕਰਕੇ ਸੋਹਣੇ ਤਰੀਕੇ ਦੇ ਨਾਲ ਸੁੰਦਰ ਢੰਗ ਦੇ ਨਾਲ ਬਣਾ ਬਣਾ ਕੇ ਰੱਖੇ ਸਨ ਸਭ ਦੁਕਾਨਾਂ ਉੱਪਰ।
ਮੋਦਕ ਖੁਰਮੇ ਬਹੁ ਮਿਸ਼ਟਾਨਾ,
ਮੋਦਕ ਲੱਡੂ ਖੁਰਮੇ ਸ਼ਕਰ ਪਾਰੇ ਬਹੁ ਮਿਸ਼ਟਾਨਾ, ਬਹੁਤ ਜ਼ਿਆਦਾ ਪਦਾਰਥ ਮਿੱਠੇ ਵਾਲਾ ਮਹਾਰਾਜ ਇਹ ਸਭ ਤਰ੍ਹਾਂ ਦਾ ਪਿਆ ਸੀ।
ਨੁਕਤੀ ਆਦਿ ਅਨਕ ਪਕਵਾਨ,
ਨੁਕਤੀ ਬੂੰਦੀ ਨੂੰ ਕਹਿੰਦੇ ਨੇ, ਕਹਿੰਦੇ ਬੂੰਦੀ ਇਤਿਆਦਿਕ ਜਿੰਨੇ ਵੀ ਪਕਵਾਨ ਸਨ, ਹੋਰ ਪੱਕੇ ਤਲੇ ਹੋਏ ਸਲੂਣੇ ਉਹ ਵੀ ਪਏ ਸਨ।
ਦੋਹਰਾ ਦੇ ਬਿਨ ਮੋਲ ਆਹਾਰ ਕੋ,
ਪਰ ਮਹਾਰਾਜ ਇਸ ਨੂੰ ਛਕਣ ਵਾਸਤੇ ਕੋਈ ਮੁੱਲ ਨਹੀਂ ਲੈਂਦਾ, ਬਿਨਾਂ ਮੁੱਲ ਤੋਂ ਇਹ ਭੋਜਨ ਛਕਣ ਵਾਸਤੇ ਦਿੰਦੇ ਨੇ।
ਜੈਸੀ ਰੁਚ ਜਿਹੇ ਹੋਏ,
ਜਿਸ ਦੀ ਜਿਹੋ ਜਿਹੀ ਰੁਚੀ ਹੋਵੇ ਖਾਣ ਵਾਸਤੇ।
ਇੱਕ ਮਨ ਜੁਮੋਹ ਕੋ ਮਿਲਾ,
ਮਹਾਰਾਜ ਇੱਕ ਮਨੁੱਖ ਮੈਨੂੰ ਮਿਲਿਆ ਸੀ,
ਸ਼ੁਭ ਸੁਭਾਏ ਜਿਹੇ ਕੋਏ,
ਜਿਸ ਦਾ ਸੁਭਾਅ ਬਹੁਤ ਸੁੰਦਰ ਸੀ, ਨੇਕ ਸੁਭਾਅ ਵਾਲਾ ਇਨਸਾਨ ਮਿਲ ਗਿਆ।
ਜਾਓ ਭਾਈ ਤੇ ਭੋਜਨ ਬਹੁ ਮੁਝੇ ਦਵਾਇਆ,
ਮਹਾਰਾਜ ਜਦ ਮੈਂ ਉਸ ਦੇ ਨਾਲ ਮਿਲਾਪ ਕੀਤਾ, ਆਪਣੀ ਵਾਰਤਾ ਦੱਸੀ ਕਿ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਇਸ ਨਗਰ ਦੇ ਵਿਚ ਪਹੁੰਚਿਆ, ਉਸ ਨੇ ਸਾਰੇ ਮੇਰੇ ਮਨ ਦੀ ਬਿਰਥਾ ਸੁਣ ਕਰਕੇ ਤੇ ਮੈਨੂੰ ਢਾਈ ਸਿਰ ਭੋਜਨ ਛਕਣ ਵਾਸਤੇ ਦਵਾਇਆ। ਜਿਸੋ ਜੀ ਕਿਸੇ ਦੀ ਰੁਚੀ ਹੋਵੇ ਉਹੋ ਜਿਹਾ ਪਦਾਰਥ ਮਿਲ ਜਾਂਦਾ, ਔਰ ਉਸ ਮਨੁੱਖ ਤੋਂ ਮੈਂ ਸ਼ਰਮਦੇ ਹੋਏ ਨੇ ਮੰਗ ਤਾਂ ਲਿਆ, ਪਰ ਉਸ ਨੇ ਮੈਨੂੰ ਲੈ ਕਰਕੇ ਦੇਤਾ, ਕਿਸੇ ਨੇ ਮੁੱਲ ਨਹੀਂ ਲਿਆ, ਉਹ ਮੈਂ ਛਕ ਕਰਕੇ ਤ੍ਰਿਪਤ ਹੋ ਗਿਆ ਸਾਂ।
ਇਸ ਵਿਦ ਮੁਖ ਤੇ ਵਾਕ ਅਲਾਇਆ,
ਇਸ ਤਰੀਕੇ ਦੇ ਨਾਲ ਆਪਣੇ ਮੁਖ ਤੋਂ ਉਸਨੇ ਵੀ ਕਿਹਾ ਸੀ,
ਜੇਤੇ ਔਰ ਆਹੇ ਤੁਝ ਸੰਗਾ,
ਜੇ ਤਾਂ ਤੇਰੇ ਨਾਲ ਹੋਰ ਕੋਈ ਮਨੁੱਖ ਵੀ ਹੈ ਉਸ ਵਾਸਤੇ ਵੀ ਲੈ ਲਾ,
ਇਨ ਆਹਾਰ ਲੈ ਜਾਓ ਨਿਸ਼ੰਗਾ।
ਔਰ ਇਹ ਗੱਲ ਕਹਿੰਦਾ ਸੀ ਸ਼ੰਕੇ ਤੋਂ ਰਹਿ ਧੋ ਕਰਕੇ, ਜੇ ਕੋਈ ਤੇਰੇ ਨਾਲ ਹੋਰ ਵੀ ਆਇਆ ਤੇ ਉਹਨਾਂ ਦੇ ਛਕਣ ਵਾਸਤੇ ਵੀ ਲੈ ਜਾ, ਇੱਥੇ ਕੋਈ ਮੁੱਲ ਨਹੀਂ ਲੱਗਦਾ।
ਮੈਂ ਭਾਕੀ ਹੈ ਸੰਗੀ ਦੋ,
ਇਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਉਸ ਮਨੁੱਖ ਨੂੰ ਕਿਹਾ ਕਿ ਇਹ ਭਾਈ ਮੇਰੇ ਨਾਲ ਦੋ ਜਾਣੇ ਹੋਰ ਹਨ,
ਨਹਿ ਖਾਵਤ ਸੰਤੋਖੀ ਸੋ,
ਉਹ ਤਾਂ ਬੜੇ ਸੰਤੋਖੀ ਨੇ, ਉਹ ਭੋਜਨ ਨਹੀਂ ਛਕਦੇ, ਇਸ ਵਾਸਤੇ ਉਹਨਾਂ ਵਾਸਤੇ ਪਦਾਰਥ ਨਹੀਂ ਲਿਜਾਵਾਂਗਾ।
ਪ੍ਰਥਮਾਏ ਤ੍ਰਿਪਤਿਓ ਖਾਏ ਆਹਾਰਾ,
ਪਹਿਲਾਂ ਮੈਂ ਇਸ ਭੋਜਨ ਨੂੰ ਛਕ ਕਰਕੇ ਤ੍ਰਿਪਤ ਹੋਵਾਂਗਾ।
ਹੁਣ ਫਿਰ ਕਾਏ ਸਭ ਨਗਰ ਨਿਹਾਰਾ,
ਫਿਰ ਮਹਾਰਾਜ ਮੈਂ ਛਕਿਆ ਔਰ ਸਾਰੇ ਨਗਰ ਨੂੰ ਦੇਖ ਕਰਕੇ ਤ੍ਰਿਪਤ ਹੋਇਆ।
ਸੁਣ ਜਾਉ ਬਿਖਸੇ ਦੀਨ ਨਿਵਾਜੂ,
ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬਾਂ ਦੇ ਸੰਬੰਧੀ। ਜਦ ਭਾਈ ਮਰਦਾਨਾ ਜੀ ਦੇ ਬਚਨ ਸੁਣੇ ਬੜੇ ਪ੍ਰਸੰਨ ਹੋਏ,
ਕਰਿਓ ਭਲਾ ਮਰਦਾਨੇ ਕਾਜੂ,
ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਬੜਾ ਭਲਾ ਕਰਮ ਕਰਕੇ ਆਇਆ ਹੈ,
ਭਇਓ ਤੋਰ ਮਨ ਭਾਵਨ ਸਭ ਹੀ,
ਕਿਉਂਕਿ ਤੇਰਾ ਮਨ ਭਾਉਂਦਾ ਭੋਜਨ ਤੈਨੂੰ ਮਿਲ ਗਿਆ, ਤੇਰੇ ਹਿਰਦੇ ਦੀ ਤ੍ਰਿਪਤੀ ਹੋ ਗਈ, ਭੁੱਖ ਮਿਟ ਗਈ,
ਵੈਸ ਹੋ ਗਾਉ ਸ਼ਬਦ ਕੋ ਅਬ ਹੀ,
ਪਰ ਹੁਣ ਇਸ ਜਗ੍ਹਾ ਦੇ ਉੱਪਰ ਬੈਠ ਜਾ, ਇਸ ਨਗਰ ਦੇ ਵਿਚ ਉਸ ਮਾਲਕ ਦੀ ਕੀਰਤੀ ਕਰੀਏ, ਪਰਮੇਸ਼ਰ ਦੇ ਸ਼ਬਦਾਂ ਦਾ ਗਾਇਨ ਕਰੀਏ।
ਬੈਠ ਗਇਓ ਬੂਝਤ ਪੁਨਿਆਸੇ,
ਭਾਈ ਮਰਦਾਨਾ ਜੀ ਮਹਾਰਾਜ ਦੀ ਆਗਿਆ ਨੂੰ ਮੰਨਦੇ ਹੋਏ ਬੈਠ ਤਾਂ ਗਏ, ਪਰ ਫਿਰ ਸਵਾਲ ਕਰਨ ਲੱਗੇ, ਪੁੱਛਿਆ
ਇਹ ਪੁਰ ਕਰਮ ਕਰਤ ਨਰ ਕੈਸੇ,
ਸਤਿਗੁਰੂ ਮਹਾਰਾਜ ਇਸ ਨਗਰ ਦੇ ਵਿਚ ਮਨੁੱਖ ਕਿਹੋ ਜਿਹੇ ਕਰਮ ਕਰਦੇ ਨੇ ਜਿਸ ਕਰਕੇ ਕੋਈ ਮੁੱਲ ਨਹੀਂ ਲੈਂਦਾ, ਜਿਹੋ ਜੀ ਕਿਸੇ ਦੀ ਰੁਚੀ ਹੁੰਦੀ ਹੈ ਉਹੋ ਜਿਹਾ ਪਦਾਰਥ ਮਿਲਦਾ, ਫਿਰ ਸਾਰੀ ਨਗਰੀ ਬੜੀ ਸਾਫ ਸੁਥਰ ਹੈ, ਸੋਨੇ ਦੀ ਸਾਰੀ ਨਗਰੀ ਬਣੀ ਹੋਈ ਹੈ, ਸਾਰੇ ਗਿਆਨਵਾਨ ਪੁਰਸ਼ ਨੇ, ਇਹ ਲੋਕ ਕੀ ਕਰਦੇ ਹਨ ਇਹ ਕਿਰਪਾ ਕਰਕੇ ਦੱਸ ਦਿਓ।
ਸਰਬ ਅਮੋਲੇ ਸੁਖ ਜਿਨ ਪਾਸੂ,
ਜਿਨ੍ਹਾਂ ਦੇ ਪਾਸ ਜਿਹੜੇ ਸੁਖ ਨੇ ਬਿਨਾਂ ਕੀਮਤ ਤੋਂ ਨੇ, ਕੋਈ ਵੀ ਕੀਮਤ ਖਰਚ ਕਰਕੇ ਸੁਖ ਪ੍ਰਾਪਤ ਨਹੀਂ ਕਰਦਾ, ਬਿਨਾਂ ਮੁੱਲ ਖਰਚਣ ਤੋਂ ਹੀ ਸੁਖ ਪ੍ਰਾਪਤ ਹੋ ਰਹੇ ਹਨ।
ਜੇ ਨਿਸਮ ਬਾਸੁਰ ਕਰਤ ਬਿਲਾਸੂ,
ਮਹਾਰਾਜ ਰਾਤ ਦਿਨ ਇਹ ਇਸੇ ਤਰ੍ਹਾਂ अपने हिरदे की प्रसन्नता करके बिलासू कौतक करते रहते ने।
श्री नानक कहें सुन मरदाने।
धन गुरु नानक पातशाह महाराज कह लगे भाई मरदाना जी सुनो,
यह ना को झूठ बखाने।
ये गल तो कोई झूठ नहीं है, जो असि भी दसते हैं ये भी सच है।
धर्म कला यह स्थान विशाला,
क्योंकि यह धर्म की शक्ति करके बहुत स्थान प्रसिद्ध है। सारे धर्म वाले ने, सारिया के अंदर सत प्रतगी है, सत संतोखी ने, सतो गुणी ने, और सतो गुणी होने करके धर्मी होने करके यह सारा नगरी धर्म के सहत कला वाला है, शक्तियां वाला है। यह गल सच है जो तू देख के आया, और जो असी दसदे हां वह भी सच है।
सर्व देश ते पाप निकाला,
इस नगर दे विचों सारे पाप नठ गए ने।
सत संतोख रखे और धारी,
और सारे मनुख सत संतोख दया धारण करके रखते ने। सत संतोख खिमा अहिंसा दया मृद सत बचन तप दान, सील संतोख तृष्णा बिना धर्म लिंग दस जान। पंडित हरदयाल जी सार कुतावली ग्रंथ विच यह जिक्र करते ने, कहिंदे धर्मी पुरश नूं देखना होवे ते इन्हां दसां चिन्हां दे विचों कोई चिन्ह देख लो वह धर्मी होवेगा। जे एक भी चिन्ह आ गया दो चार चिन्ह बाकी आप ही आ जाणगे, जे तां वह खिमा कर देवे। किसे ने मंदा बोल बोल दिता ते कोई गुस्सा नहीं कीता, जे किसे ने कोई अगों कसुन वी कढ मारिया ते अपने कोल समर्था है उस नूं डांग मारन दी जां उम्र कैद करन दी जां उस नूं सजाए मौत देण दी इथों तक समर्था रखता होया भी उस ते खिमा कर देवे कि चल कोई गल नहीं, इसका मन ठंडा हो गया, मेरे गुस्से के उपर जे इसका मन शांत हो जाए तो परमेश्वर की शुकराना है कि इस दे उपर रहमत हो जाएगी। इवें खिमा समझ करके उस दे उपर खिमा कर देनी। इस तरह अहिंसा, किसी जीव के उपर अत्याचार हुंदा होवे ते आप सहार ना सके, उसका अत्याचार अपने शरीर से कष्ट से सहार लवे, वह भी निशानी है धर्मी पुरुष की। इसे तरह दया करनी, किसी गरीब नूं देख करके उसके मुख दे विच रोटी का टुकड़ा पाउण दा जतन करना, भाव जथा योग उस नूं प्रशादा छका देना। यह नहीं दुआरे ते आया ते मोड़ देना, तेरे हाथ पैर साबित तू कमा के खा ला, अगों कहना नहीं, जथा शक्त जो वस्तु घर विच है उसकी झोली विच पा देनी। इसे तरह दया करदा होया जे कोई मनुख प्यासा है प्यासे दे मुख विच पानी पाउणा, जे कोई वस्त्रां तों बिना अपने कोलों वस्त्र दे देना कि इसका निगेज ढकिया जावे इस सर्द गर्म तों बच सके, जिहो जिही शक्ति होवे इस तरह दया करनी। खिमा अहिंसा दया मृद मुख तों कोमल बचन बोलने, कदे वास्ते भी किसी नूं कौड़ा बचन ना बोलना, फिक्का बोल विगुचना। महाराज कहिंदे जे आप फिक्का बोलदा फिक्को फिक्का सदी है फिक्के फिक्की सोए, फिर कितों मिठास अंदर पैदा होगी। जिहो जिहा बोल कहिंदे सियाणियां दा बचन है खूह की आवाज जिहो जी पावेगा उहो जी वापस मिलनी है। जे मिठा बोल बोलांगे अगों भी मिठा जवाब ही मिलेगा। इस वास्ते जिहड़ा कोमल बचन बोलदा उसके हिरदे के अंदर निम्रता है और प्रेम है, प्रेम करके ये निम्रता वाले बचन निकलते हैं। खिमा अहिंसा दया मृद सत बचन तप दान, फिर सच्चे बचन करने, कदे झूठ ना बोलना, बोलीए सच धर्म झूठ ना बोलीए, कदे वास्ते भी झूठ ना बोलना चाहे जान भी जांदी लगती रहे, जायदाद उजड़ जावे पर अपने सच ते खड़े रहना। इस वास्ते महाराज कितें तपी होना अमृत वेले उठ करके अमृत वेले की संभाल करके मुख तो वाहिगुरु परमेश्वर के नाम की आराधना करनी, फिर सत प्रतगी होना जथा लाभ तथा संतुष्ट, जो अपनी प्रारब्ध विच आ गया उसे ते निर्भर रहना, किसी पराए के पदार्थां वल वेख करके अपना खून ना साड़ना, फिर दान करना जथा योग दसवंध कढ़ना गुरु घर के कारजां वास्ते। इसे तरह सत खिमा अहिंसा दया मृत सत बचन तप दान, सील संतोख तृष्णा बिना, फिर सुशील सुभा होना, संतोखी होना, तृष्णा तो बिना होना, कोई किसी प्रकार की तृष्णा की लहर अपने अंदर ना दौड़नी कि मैं ये भी कमा लवा, लोभ की लालसा दे विच आ करके इथों तक अपने आप ठगण तक चले जाना, कहिंदे इहो जे चिन्ह नहीं होने चाहिए। यह सारे धर्मी चिन्ह जे किसी विच एक मिल जाण, खिमा मिल जाए समझ लो धर्मी है, जे अहिंसा हिंसा तो रहत कर देने वाला मनुख मिल जाए अहिंस वह भी समझ लो धर्मी है, जे अमृत वेले उठ करके परमेश्वर के नाम की आराधना करता धर्मी है, दान करता धर्मी है। इसे तरह महाराज कहिंदे दस गुण जिस दे विच हुण उह तां है ही धर्मी, पर दसा चो जे किसी दे विचों एक मिल जाए ते कहिंदे ओ धर्मी है, फिर पापी केड़ा होया। कहिंदे मृग मीन भृंग पतंग कुंचर एक दोख विनाश, ਪੰਜ ਰੋਗ ਅਸਾਧ ਜਾ ਮਹਿਤਾ ਕੀ ਕੇਤਕ ਆਸ, ਜਿਸ ਦੇ ਵਿੱਚ ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਚਾਰੇ ਪੰਜੇ ਵਿਸ਼ੇ ਜਿਸ ਵਿੱਚ ਆ ਗਏ ਉਹ ਪਾਪੀ ਹੈ। ਮੱਛੀ ਇੱਕ ਵਿਸ਼ੇ ਕਰਕੇ ਮਾਰੀ ਗਈ ਆਪਣੇ ਸਵਾਦ ਪੇਟ ਦੀ ਲਾਲਸਾ ਵਾਸਤੇ ਕਿ ਇਸ ਮਾਸ ਨੂੰ ਖਾ ਜਾਵਾਂ ਅਤੇ ਮੇਰੇ ਜੀਭ ਦੀ ਲਾਲਸਾ ਪੂਰੀ ਹੋ ਜਾਵੇ। ਕਹਿੰਦੇ ਮਨੁੱਖ ਰੋਜ਼ਾਨਾ ਨਿਤਾ ਪ੍ਰਤੀ ਆਪਣੇ ਜੀਭਾਂ ਦੇ ਸਵਾਦ ਵਾਸਤੇ ਅਨੇਕਾਂ ਪ੍ਰਕਾਰ ਦੀ ਖੇਹ ਪਾਸ ਖਾਂਦਾ ਹੈ, ਇਹ ਕਿੱਥੋਂ ਬਚ ਜਾਵੇਗਾ? ਉਹ ਤਾਂ ਇੱਕ ਦੁੱਖ ਕਰਕੇ ਮਾਰੀ ਗਈ, ਸ਼ਿਕਾਰੀ ਨੇ ਮਾਸ ਲਾ ਕੇ ਕੁੰਡੀ ਦੇ ਨਾਲ ਪਰੋਇਆ ਔਰ ਪਕੜਦੀ ਹੋਈ ਮਾਰੀ ਗਈ। ਇਸੇ ਤਰ੍ਹਾਂ ਮ੍ਰਿਗ ਮੀਨ ਜਿਹੜਾ ਹਰਨ ਸੀ ਉਹ ਕੰਡੇ ਹੇੜੇ ਦੀ ਆਵਾਜ਼ ਨੂੰ ਸੁਣਨ ਵਾਸਤੇ ਗਿਆ, ਸ਼ਿਕਾਰੀ ਪਕੜਨ ਦਾ ਯਤਨ ਕਰਦੇ ਨੇ ਤੇ ਉਹ ਇੱਕ ਤਕਲਾ ਖੜਾ ਕਰ ਦਿੰਦੇ, ਇੱਕ ਤਾਰ ਬੰਨ ਕੇ ਘੜੇ ਦੇ ਉੱਪਰ ਉਸ ਦੇ ਵਿੱਚੋਂ ਆਵਾਜ਼ ਕੱਢਦੇ ਨੇ, ਕੰਡੇ ਹੇੜੇ ਦੀ ਆਵਾਜ਼ ਨਿਕਲਦੀ ਹੈ। ਹਰਨ ਕਿਤੇ ਵੀ ਲੁਕਿਆ ਹੋਵੇ ਉਹ ਆ ਕਰਕੇ ਤਕਲੇ ਦੇ ਪਿੱਛੇ ਸਿਰ ਰੱਖ ਦਿੰਦਾ। ਹੁਣ ਸ਼ਿਕਾਰੀ ਉਸ ਦੀ ਹਿੰਮਤ ਹੈ, ਚਾਹੇ ਜਿਉਂਦਾ ਪਕੜ ਲਵੇ ਚਾਹੇ ਉਸ ਨੂੰ ਮਾਰ ਲਵੇ, ਉਸ ਤੋਂ ਕਸਤੂਰੀ ਕੱਢ ਲੈਂਦਾ। ਇਸੇ ਤਰੀਕੇ ਨਾਲ ਕਹਿੰਦੇ ਉਹ ਤਾਂ ਆਵਾਜ਼ ਦੇ ਕਰਕੇ ਇਹ ਜਿਹੜਾ ਹਰਨ ਸੀ ਉਹ ਪਕੜਿਆ ਗਿਆ। ਮਨੁੱਖ ਰੋਜ਼ਾਨਾ ਹੀ ਰਾਤ ਦਿਨ ਨਾਟਕ ਚੇਟਕ ਸੁਣਦਾ, ਇਸ ਦੀ ਕਿੱਥੋਂ ਬਚਣ ਦੀ ਆਸ ਹੋ ਸਕਦੀ ਹੈ ਜੋ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੇਰੇ ਮੋਹਨ ਸ਼ਰਾਵਣੀ ਇਹ ਨਾ ਸੁਣਾਏ, ਗੀਤ ਨਾਦ ਕਵਿਤ ਧੁਨ ਬੋਲਤ ਬੋਲਤ ਬੋਲ ਅਜਾਏ। ਤੇਰਾ ਬੋਲਿਆ ਹੋਇਆ ਤੇਰਾ ਸੁਣਿਆ ਹੋਇਆ ਸਾਰਾ ਜੀਵਨ ਦੇ ਵਿੱਚੋਂ ਵਿਅਰਥ ਚਲਿਆ ਜਾਣਾ। ਇਸੇ ਤਰ੍ਹਾਂ ਮ੍ਰਿਗ ਮੀਨ ਪਤੰਗ ਭੌਰਾ ਉਹ ਪਤੰਗਾ ਦੀਵੇ ਦੀ ਲਾਟ ਉੱਪਰ ਆਪਣਾ ਜੀਵਨ ਅਰਪਣ ਕਰ ਦਿੰਦਾ। ਇਹ ਮਨੁੱਖ ਪਰਾਏ ਵਿਕਾਰਾਂ ਦੇ ਰੂਪਾਂ ਦੇ ਲਾਟਾਂ ਨੂੰ ਦੇਖ ਦੇਖ ਕਰਕੇ ਰੋਜ਼ਾਨਾ ਆਪਣਾ ਜੀਵਨ ਬਰਬਾਦ ਕਰ ਰਿਹਾ। ਇਸੇ ਤਰ੍ਹਾਂ ਕਹਿੰਦੇ ਪਤੰਗ ਭ੍ਰਿੰਗ ਭੌਰਾ ਫੁੱਲ ਦੀ ਸੁਗੰਧੀ ਲੈਣ ਵਾਸਤੇ ਗਿਆ, ਸਵੇਰ ਦਾ ਗਿਆ, ਰਾਤ ਨੂੰ ਜਦ ਵਾਪਸ ਮੁੜਨ ਦਾ ਖਿਆਲ ਭੁੱਲ ਗਿਆ, ਸੁਗੰਧੀ ਚ ਮਸਤ ਰਿਹਾ, ਸੂਰਜ ਦੀਆਂ ਕਿਰਨਾਂ ਬੰਦ ਹੋ ਗਈਆਂ, ਫੁੱਲ ਨੇ ਪੰਖੜੀਆਂ ਬੰਦ ਕਰ ਲਈਆਂ, ਭੌਰਾ ਵਿੱਚ ਹੀ ਬੰਦ ਹੋ ਗਿਆ, ਸਵੇਰੇ ਮਾਲੀ ਆਇਆ ਫੁੱਲ ਤੋੜ ਕੇ ਲੈ ਗਿਆ, ਅਰਕ ਕੱਢ ਲਿਆ ਨਾਲ ਹੀ ਭੌਰੇ ਦਾ ਨਿਕਲ ਗਿਆ, ਇੱਕੋ ਦੋਸ਼ ਕਰਕੇ ਮਾਰਿਆ ਗਿਆ। ਇਸੇ ਤਰ੍ਹਾਂ ਜਿਹੜਾ ਹਾਥੀ ਹੈ ਕਾਮ ਦਾ ਪ੍ਰੇਰਿਆ ਹੋਇਆ, ਜਦ ਸ਼ਿਕਾਰੀਆਂ ਨੇ ਪਕੜਿਆ, ਟੋਆ ਡੂੰਘਾ ਪੁੱਟਿਆ, ਕੱਖਾਂ ਦੀ ਛੰਨ ਪਾ ਲਈ, ਜਦ ਉੱਪਰ ਦੀ ਲੰਘਣ ਲੱਗਾ ਕਾਗਜ਼ ਦੀ ਹਥਨੀ ਵੇਖ ਕਰਕੇ ਵਿੱਚ ਡਿੱਗ ਗਿਆ। ਕਈ ਮਹੀਨੇ ਸ਼ਿਕਾਰੀਆਂ ਨੇ ਇਸ ਨੂੰ ਭੁੱਖਾ ਤੇ ਹਾਇਆ ਰੱਖ ਕਰਕੇ ਆਪਣੀ ਬੋਲੀ ਸਿਖਾ ਕਰਕੇ ਫਿਰ ਵਿੱਚੋਂ ਬਾਹਰ ਕੱਢਿਆ। ਰਾਤ ਦਿਨ ਕੁੰਡਿਆਂ ਦੀ ਮਾਰ ਸਹਾਰਦਾ ਹੋਇਆ ਔਰ ਇਹਨਾਂ ਦੇ ਪਰਾਏ ਦੇ ਵੱਸ ਹੋਇਆ ਹੋਇਆ ਆਪਣਾ ਜੀਵਨ ਬਰਬਾਦ ਕਰ ਲੈਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਮ੍ਰਿਗ ਮੀਨ ਪਤਿੰਗ ਪ੍ਰੰਗ ਕੁੰਚਰ ਏਕ ਦੋਖ ਵਿਨਾਸ਼, ਇਹ ਪੰਜੇ ਇੱਕ ਇੱਕ ਦੋਸ਼ ਕਰਕੇ ਮਾਰੇ ਗਏ। ਤੇ ਮਹਾਰਾਜ ਕਹਿੰਦੇ ਪੰਜ ਰੋਗ ਅਸਾਧ ਜਾ ਮਹਿਤਾ ਕੀ ਕੇਤਕਾਸ, ਜਿਸ ਮਨੁੱਖ ਦੇ ਵਿੱਚ ਇਹ ਪੰਜ ਦੇ ਪੰਜ ਹੀ ਪ੍ਰਵੇਸ਼ ਨੇ ਉਹਨਾਂ ਦੇ ਬਚਣ ਦੀ ਕਿੱਥੋਂ ਆਸ ਹੋ ਸਕਦੀ ਹੈ? ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਆ ਪਿਆਰਿਆ, ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਤੋਂ ਹਮੇਸ਼ਾ ਵਾਸਤੇ ਬਚ ਕੇ ਰਹਿ, ਫਿਰ ਇਹ ਤੇਰਾ ਪਾਪ ਗੁਣਾ ਨਿਕਲੇਗਾ ਔਰ ਇਹਨਾਂ ਧਰਮ ਦੇ ਚਿੰਨ੍ਹਾਂ ਨੂੰ ਅਪਣਾ ਲੈ, ਉਸ ਮਾਲਕ ਦੇ ਤਾਈਂ ਤੇਰੀ ਪਹੁੰਚ ਹੋ ਸਕਦੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਤਾਈਂ ਦੱਸਦੇ ਹੋਏ ਇਸ ਨਗਰ ਦੇ ਲੋਕਾਂ ਦੀ ਉਪਦੇਸ਼ ਕਮਾਉਣ ਦੀ ਯੁਗਤੀ ਦੱਸਦੇ ਹਨ।
ਸਤ ਸੰਤੋਖ ਰੱਖ ਹੈ ਔਰ ਧਾਰੀ,
ਇਸ ਨਗਰ ਦੇ ਲੋਕ ਸਤ ਪ੍ਰਤੱਗੀ ਨੇ, ਸੰਤੋਖੀ ਨੇ, ਹਿਰਦੇ ਵਿੱਚ ਇਹਨਾਂ ਨੇ ਪ੍ਰੇਮ ਧਾਰਨ ਕਰਕੇ ਰੱਖਿਆ ਹੋਇਆ ਹੈ।
ਵਰਤ ਨਹੀਂ ਮੈਥਨ ਨਰ ਨਾਰੀ,
ਔਰ ਇੱਥੋਂ ਦੇ ਲੋਕ ਜੋ ਇਸਤਰੀਆਂ ਨੇ ਉਹ ਵੀ ਸਤ ਪ੍ਰਤੱਗੀ ਨੇ, ਆਪਣੇ ਜਤ ਸਤ ਵਿੱਚ ਕਾਇਮ ਨੇ, ਮਨੁੱਖ ਵੀ ਆਪਣੇ ਜਤ ਸਤ ਵਿੱਚ ਕਾਇਮ ਹਨ ਔਰ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਧੀ ਭੈਣ ਵਖਾਣ ਹੈ, ਐਸੇ ਉਪਦੇਸ਼ ਨੂੰ ਇਹਨਾਂ ਨੇ ਕਮਾਇਆ ਹੋਇਆ ਹੈ। ਔਰ ਇੱਥੇ ਕੇਵਲ ਇੱਕ ਆਪਣੀ ਇਸਤਰੀ ਤੇ ਨਿਰਭਰ ਨੇ, ਕਿਤੇ ਕੋਈ ਵੀ ਇਸ ਨਗਰ ਦਾ ਮਨੁੱਖ ਜਾਂ ਇਸਤਰੀ ਪਰਾਈ ਨਿਗਾਹ ਨਹੀਂ ਰੱਖਦੇ। ਸਾਰੇ ਨਗਰ ਦੇ ਲੋਕਾਂ ਦੀ ਪ੍ਰੀਤੀ ਪੁੰਨ ਕਰਨ ਦੇ ਵਿੱਚ ਹੈ।
ਮਰਦਾਨੇ ਤਬ ਵਾਕ ਅਲਾਇਓ,
ਤਦੋਂ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਮਹਾਰਾਜ ਜੀ ਨੂੰ ਬਚਨ ਕਿਹਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਨਗਰ ਦਾ ਤੁਸੀਂ ਇੱਕ ਅਸਚਰਜ ਹੀ ਬਿਰਤਾਂਤ ਸੁਣਾਇਆ ਹੈ।
ਨਵੀਨ ਬਤਾਈ,
ਮਹਾਰਾਜ ਇਸ ਨਗਰ ਦੀ ਸਾਰੀ ਨੀਤੀ ਨਵੀਂ ਦੱਸੀ ਹੈ, ਜਿਸ ਕਰਕੇ ਬਿਨਾਂ ਕੀਮਤ ਤੋਂ ਸੁੱਖ ਮਿਲਦੇ ਸਨ।
ਦੇਖੀ ਸੁਣੀ ਨਾ ਮੈਂ ਕਿਸੇ ਥਾਈ,
ਮਹਾਰਾਜ ਹੋਰ ਇਸ ਸੰਸਾਰ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਕਿਤੇ ਵੀ ਇਹੋ ਜਿਹੀ ਰੀਤੀ ਨਹੀਂ ਦੇਖੀ।
ਗੁਰੂ ਕਹੇ ਅਚਰਜ ਕਰਤਾਰਾ,
ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਇਸ ਨਗਰ ਦੀ ਕੀ ਲਖਣਾ ਕਰਦਾ, ਅਸਚਰਜ ਤਾਂ ਉਹ ਪਰਮੇਸ਼ਰ ਹੈ।
ਇੱਕ ਓੰਕਾਰ ਬੇਅੰਤ ਅਪਾਰ,
ਜੋ ਇੱਕ ਓੰਕਾਰ ਤੋਂ ਹੀ ਉਹ ਓੰਕਾਰ ਦੇ ਉਚਾਰਨ ਕਰਨੇ ਕਰਕੇ ਹੀ ਇਹ ਸਾਰੇ ਸੰਸਾਰ ਦਾ ਪਸਾਰਾ ਹੋਇਆ ਹੈ ਔਰ ਸਾਰੇ ਪਸਾਰੇ ਦੇ ਵਿੱਚ ਆਪ ਹੀ ਅਨੇਕ ਹੈ ਫਿਰ ਏਕ ਹੈ, ਅਨੇਕਾਂ ਰੂਪਾਂ ਦੇ ਵਿੱਚ ਹੋ ਕਰਕੇ ਵੀ ਉਹ ਪਰਮੇਸ਼ੁਰ ਵੱਖ ਹੈ, ਵੱਖ ਹੁੰਦਾ ਹੋਇਆ ਵੀ ਇਹਨਾਂ ਦੇ ਵਿੱਚ ਹੈ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਵੀ ਹੈ, ਸਾਰਿਆਂ ਭੇਸਾਂ ਦੇ ਵਿੱਚ ਵੀ ਹੈ ਔਰ ਸਾਰਿਆਂ ਤੋਂ ਵੱਖਰਾ ਵੀ ਹੈ। ਔਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪ ਵੀ ਅਸਚਰਜ ਹੈ ਔਰ ਉਸ ਦੇ ਕੌਤਕ ਵੀ ਅਸਚਰਜ ਹਨ। ਜਿਸ ਪਰਮੇਸ਼ੁਰ ਦੇ ਐਸੇ ਲੱਖਣਾ ਬਿਰਤੀ ਤੋਂ ਰਹਿਜ ਕੌਤਕ ਨੇ ਉਹ ਕਿਸੇ ਦੀ ਬਿਰਤੀ ਵਿੱਚ ਨਹੀਂ ਆਉਂਦੇ। ਕੋਈ ਅਲਪੱਗ ਜੀਵ ਐਸੇ ਕੌਤਕਾਂ ਨੂੰ ਸਮਝ ਨਹੀਂ ਸਕਦਾ। ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਜਾਂ ਤਾਂ ਉਸ ਮਾਲਕ ਵਾਹਿਗੁਰੂ ਪਰਮੇਸ਼ੁਰ ਦੇ ਕੌਤਕਾਂ ਨੂੰ ਆਪ ਜਾਣਦੇ ਨੇ ਮਾਲਕ, ਜਾਂ ਉਹਨਾਂ ਦੇ ਸੂਰਬੀਰ ਭਗਤ ਦਾਨੀ ਪ੍ਰੇਮੀ ਸੂਰਮੇ ਜਾਣਦੇ ਨੇ, ਹੋਰ ਅਲਪੱਗ ਜੀਵ ਨਹੀਂ ਜਾਣ ਸਕਦੇ।
ਪਰਮਾਣੂ ਸਮ ਦੇਖ ਨਰ,
ਸਤਿਗੁਰੂ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਲੋਕ ਇੱਕ ਪਰਮਾਣੂ ਸਮ ਭਾਵ ਨਿੱਕੀ ਤੋਂ ਨਿੱਕਾ ਕਿਣਕਾ ਹੱਥ ਵਿੱਚ ਆ ਜਾਵੇ, ਭਾਵ ਕੇ ਕੋਈ ਰਿਧੀ ਸਿੱਧੀ ਹੱਥ ਵਿੱਚ ਆ ਜਾਵੇ ਨਾ, ਤੇ ਉਸ ਨੂੰ ਦੇਖ ਕਰਕੇ ਹੀ
ਅਫਰਤ ਹੈ ਉਰਮਾਹੇ,
ਔਰ ਆਪਣੇ ਹਿਰਦੇ ਦੇ ਵਿੱਚ ਆਫਰ ਜਾਂਦੇ ਨੇ ਕਿ ਸਾਡੀ ਹੀ ਪੂਜਾ ਹੋਵੇ, ਸਾਡੀ ਵਡਿਆਈ ਹੋਵੇ, ਸਾਡੀ ਪ੍ਰਤਿਸ਼ਠਾ ਹੋਵੇ। ਹੁਣ ਤਾਂ ਰਿੱਧੀ ਸਿੱਧੀ ਦੀ ਲੋੜ ਵੀ ਨਹੀਂ, ਜੇ ਕਿਤੇ ਕਿਸੇ ਨੂੰ ਚਾਰ ਲੱਤਾਂ ਵਾਲੀ ਕੁਰਸੀ ਮਿਲ ਜਾਂਦੀ ਬਹਿਣ ਵਾਸਤੇ, ਉਹ ਵੀ ਨਹੀਂ ਕਿਸੇ ਨੂੰ ਟਿਕਣ ਦਿੰਦਾ ਹੱਥ ਵਿੱਚ ਕਲਮ ਹੋਵੇ। ਰਿੱਧੀਆਂ ਸਿੱਧੀਆਂ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਕਹਿੰਦੇ ਮੇਰੀ ਚੱਲਦੀ ਹੈ ਤੈਨੂੰ ਜੀਣ ਨਹੀਂ ਦੇਵਾਂਗਾ, ਇਹੋ ਜਿਹੀ ਹਾਲਤ ਹੋਈ ਹੈ।
ਕਲਾ ਦਿਖਾਵਹੀਂ,
ਹੈ ਤਾਂ ਹਿਰਦੇ ਤੋਂ ਖਾਲੀ, ਕੋਈ ਹਿਰਦੇ ਵਿੱਚ ਗੁਣ ਨਹੀਂ ਹੈ, ਪਰ ਇੱਕੋ ਹੀ ਗੁਣ ਹੈ ਕਿ ਉਸ ਨੂੰ ਉਹ ਮਰਤਬਾ ਮਿਲ ਗਿਆ। ਕਿਸੇ ਨੇ ਪੂਜਣ ਕਰਨ ਵਾਸਤੇ ਕੋਈ ਰਿੱਧੀ ਹਾਸਲ ਹੋ ਗਈ ਤੇ ਕੋਈ ਕਰਾਮਾਤ ਦਿਖਾ ਦਿੱਤੀ, ਜਾਂ ਕੋਈ ਜ਼ਿਆਦਾ ਧਨ ਦੌਲਤ ਆ ਗਿਆ, ਕਿਸੇ ਦਾ ਭਲਾ ਕਰ ਦਿੱਤਾ, ਆਪਣੀ ਪੂਜਾ ਕਰਾਉਣ ਦੀ ਇੱਛਾ ਬਣ ਗਈ। ਜੇ ਆਪਣੇ ਵਿੱਚ ਕੋਈ ਕਲਮ ਚਲਾਉਣ ਦੀ ਹੈ ਹੈਸੀਅਤ, ਉਸੇ ਕਲਮ ਦੇ ਡਰਾ ਹੇਠਾਂ ਜਿਹੜੇ ਅਲਪੱਗ ਜੀਵ ਨੇ, ਅਗਿਆਨੀ ਜੀਵ ਨੇ, ਔਰ ਜੋ ਕਮਾਈ ਨਹੀਂ ਕਰ ਸਕਦੇ ਉਹਨਾਂ ਨੂੰ ਆਪਣੇ ਸੇਵਕ ਬਣਾ ਕੇ ਰੱਖਦਾ ਕਿ ਜੇ ਮੇਰੀ ਕਲਮ ਚੱਲ ਗਈ ਤੇ ਤੇਰੀ ਉਮਰ ਬਰਬਾਦ ਹੋ ਜਾਵੇਗੀ। ਉਹ ਵਿਚਾਰੇ ਆਪਣੀ ਰੋਜੀ ਦੇ ਮਾਰੇ ਉਸਦੇ ਪੈਰ ਕੁੱਟਦੇ ਰਹਿੰਦੇ ਨੇ, ਸਦਾ ਵਾਸਤੇ ਉਹਨਾਂ ਦੀ ਅਧੀਨਤਾ ਝੱਲਦੇ ਨੇ। ਮਹਾਰਾਜ ਕਹਿੰਦੇ ਹਿਰਦੇ ਵਿੱਚ ਗੁਣ ਤਾਂ ਕੋਈ ਨਹੀਂ ਹੁੰਦਾ, ਹੁੰਦੇ ਤਾਂ ਹੋਛੇ ਖਾਲੀ ਨੇ, ਪਰ ਐਵੇਂ ਆਫਰ ਕਰਕੇ ਉਹਨਾਂ ਤੇ ਹੁਕਮ ਚਲਾਉਂਦੇ ਰਹਿੰਦੇ ਹਨ।
ਜਰੀ ਜਾਤ ਘੱਟ ਨਾ ਹੈ,
ਔਰ ਉਹਨਾਂ ਦੇ ਪਾਸੋਂ ਘੱਟ ਹਿਰਦੇ ਦੇ ਵਿੱਚ ਇਹ ਗੱਲ ਜਰੀ ਨਹੀਂ ਜਾਂਦੀ ਜੇ ਕੋਈ ਨਿਰਾਦਰ ਕਰ ਦੇਵੇ, ਕਿਉਂਕਿ ਕਈਆਂ ਦੇ ਵਿੱਚ ਇਹ ਗੁਣ ਹੁੰਦਾ ਕਿ ਕਿਸੇ ਦੀ ਹਕੂਮਤ ਨਹੀਂ ਚੱਲਣੀ, ਆਪ ਭਾਵੇਂ ਰੋਟੀ ਲੂਣ ਨਾ ਹੀ ਖਾ ਲਵੇ ਔਰ ਸਤ ਪ੍ਰਤੱਗੀ ਰਹਿਣ। ਮਹਾਰਾਜ ਕਹਿੰਦੇ ਇਹੋ ਜਿਹੇ ਜਿਹੜੇ ਨੇ ਆਪਣੀ ਵਡਿਆਈ ਦੀ ਭੁੱਖੇ, ਆਪਣੀ ਪੂਜਾ ਕਰਾਉਣ ਦੇ ਭੁੱਖੇ ਕਿ ਸਾਡੀ ਕੋਈ ਪੂਜਾ ਕਰੇ ਸਾਨੂੰ ਹੀ ਸਲਾਹੁੰਦਾ ਰਹੇ, ਮਹਾਰਾਜ ਕਹਿੰਦੇ ਉਹਨਾਂ ਦੇ ਪਾਸੋਂ ਜੇ ਕੋਈ ਕੋਈ ਵਡਿਆਈ ਨਹੀਂ ਵੀ ਕਰਦਾ, ਉਹਨਾਂ ਦਾ ਹਿਰਦਾ ਸੜ ਜਾਂਦਾ ਔਰ ਉਹ ਜਰ ਨਹੀਂ ਸਕਦੇ।
ਕਲੀ ਕਾਲ ਮਹਿ ਸਮਰਾਜਾ,
ਸਤਿਗੁਰੂ ਮਹਾਰਾਜ ਕਹਿੰਦੇ ਕਾਲਯੁਗ ਦੇ ਸਮੇਂ ਦੇ ਵਿੱਚ ਅਜਿਹੀ ਹਾਲਤ ਹੋਈ ਹੋਈ ਹੈ, ਪਰ ਇਸ ਦੇਸ਼ ਦਾ ਜਿਹੜਾ ਰਾਜਾ ਹੈ ਉਹ ਇਸ ਕਲਯੁਗ ਦੇ ਸਮੇਂ ਦੇ ਵਿੱਚ ਇਸ ਰਾਜੇ ਦੇ ਸਮਾਨ ਹੋਰ ਕੋਈ ਰਾਜਾ ਨਹੀਂ।
ਦੂਸਰ ਔਰ ਨਾ ਕੋ ਸਾਜਾ,
ਨਾ ਕੋਈ ਹੋਰ ਹੀ ਕਿਸੇ ਨੇ ਇਹੋ ਜਿਹਾ ਸਾਜੋ ਸਮਾਨ ਬਣਾਇਆ, ਭਾਵ ਸਾਰੀ ਸੋਨੇ ਦੀ ਨਗਰੀ ਹੋਵੇ, ਸਾਰੇ ਪਦਾਰਥ ਬਿਨਾਂ ਕੀਮਤ ਤੋਂ ਮਿਲਦੇ ਹੋਣ ਔਰ ਸਾਰੇ ਸੁੱਖ ਬਿਨਾਂ ਕੀਮਤ ਤੋਂ ਮਿਲਦੇ ਹੋਣ, ਸਾਰੇ ਨਗਰ ਦੇ ਵਿੱਚ ਸਾਰੇ ਲੋਕ ਪੁੰਨੀ ਹੋਣ, ਕੋਈ ਪਾਪੀ ਪੁਰਸ਼ ਨਾ ਹੋਵੇ, ਪਰਾਈ ਨਿਗਾਹ ਨਾ ਹੋਵੇ, ਪਰਾਇਆ ਵਿਕਾਰ ਨਾ ਹੋਵੇ, ਤ੍ਰਿਸ਼ਨਾ ਨਾ ਹੋਵੇ, ਸਤ ਪ੍ਰਤੱਗੀ ਸੰਤੋਖੀ ਲੋਕ ਰਹਿੰਦੇ ਹੋਣ। ਮਹਾਰਾਜ ਕਹਿੰਦੇ ਇਹੋ ਜਿਹਾ ਸਾਜੋ ਸਮਾਨ ਹੋਰ ਇਸ ਸੰਸਾਰ ਦੇ ਵਿੱਚ ਕਿਸੇ ਨਗਰ ਜਾਂ ਦੇਸ਼ ਵਿੱਚ ਨਹੀਂ ਹੈ। ਫਿਰ ਇਸ ਰਾਜੇ ਦੇ ਜੋ ਕਵਲ ਨੈਨ ਰਾਜਾ ਹੈ, 17 ਰਾਜੇ ਮਰਦਾਨਿਆਂ ਹੋਰ ਆ ਕਰਕੇ ਅਧੀਨਤਾ ਮੰਨਦੇ ਨੇ, ਭਾਵੇਂ ਇਹ ਰਾਜਾ ਨਹੀਂ ਵੀ ਕਹਿੰਦਾ ਕਿਸੇ ਨੂੰ ਆ ਕਰਕੇ ਕਿ ਮੇਰੀ ਅਧੀਨਤਾ ਚੱਲੋ, ਫਿਰ ਵੀ ਆ ਕਰਕੇ ਇਸ ਦੀ ਪੂਜਾ ਕਰਦੇ ਹਨ।
ਧਰਮਵੰਤ ਗੁਣਵਾਨ ਮਹਾਨਾ,
ਕਿਉਂਕਿ ਇਹ ਬਹੁਤ ਧਨਵਾਨ ਹੈ, ਧਰਮ ਵਾਲਾ ਹੈ ਔਰ ਗੁਣਾ ਵਾਲਾ ਹੈ, ਧਰਮ ਨੂੰ ਕਮਾਉਣ ਵਾਲਾ ਹੈ, ਬੜੇ ਗੁਣ ਨੇ ਇਸ ਦੇ ਵਿੱਚ, ਜਿਸ ਕਰਕੇ ਆਪੋ ਹੀ ਆ ਕਰਕੇ ਇਸ ਦੇ ਚਰਨਾਂ ਤੇ ਡਿੱਗਦੇ ਨੇ ਔਰ ਇਸ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ। 17 ਰਾਜਿਆਂ ਨੇ ਆ ਕਰਕੇ ਇਸ ਦੀ ਈਨ ਮੰਨਣੀ ਕੋਈ ਛੋਟੀ ਜਿਹੀ ਗੱਲ ਥੋੜ੍ਹੀ ਹੈ। ਧਰਮ ਵਾਲਾ ਹੋਵੇਗਾ, ਗੁਣਾ ਵਾਲਾ ਹੋਵੇਗਾ ਤਾਂ ਹੀ ਈਨ ਮੰਨਦਾ ਇਹਨੂੰ। ਇਸੇ ਤਰ੍ਹਾਂ ਸੋ ਇੱਕ ਵਿਦਾਂਤ ਦੇ ਗ੍ਰੰਥਾਂ ਦੇ ਵਿੱਚ ਸਾਖੀ ਮਿਲਦੀ ਹੈ, ਉਸ ਦੇ ਵਿੱਚ ਲਿਖਿਆ ਜਾਨ ਬਿਨਾਂ ਪਹਿਚਾਨ ਨਹੀਂ, ਪਹਿਚਾਨ ਬਿਨਾਂ ਨਹੀਂ ਜਾਨ, ਸੁਣੋਏ ਰਾਜਾ ਰੀੜਾ, ਰਾਜੇ ਭੋਜ ਨੂੰ ਟੁੱਟੀ ਫੱਟੀ ਤੇਲਣ ਨੂੰ ਪੀੜਾ। ਰਾਜਾ ਭੋਜ ਚ ਜਿਹੜਾ ਸੀ ਬੜਾ ਧਰਮੀ ਰਾਜਾ ਸੀ ਔਰ ਇੰਨਾ ਧਰਮੀ ਸੀ ਕਿ ਸਾਰੇ ਨਗਰ ਦੇ ਵਿੱਚ ਸਭ ਤੋਂ ਮਾੜਾ ਘਰ ਰਾਜੇ ਭੋਜ ਦਾ ਸੀ, ਤੇ ਜਦੋਂ ਨਿਆਂ ਕਰਦਾ ਸੀ ਤੇ ਇਸ ਵੇਲੇ ਨਿਆਂ ਕਰਨ ਵਾਲੇ ਵੱਡੇ ਵੱਡੇ ਰਾਜੇ ਵਜ਼ੀਰ ਵੀ ਦੰਗ ਰਹਿ ਜਾਂਦੇ ਸਨ ਕਿ ਇਸ ਨੇ ਨਿਆਂ ਕਿਵੇਂ ਕਰ ਦਿੱਤਾ, ਕਿਵੇਂ ਲੱਭ ਲਿਆ ਕਿ ਕਿਸ ਦੇ ਵਿੱਚ ਔਗੁਣ ਕਿਹੜਾ ਸੀ, ਕਿਉਂਕਿ ਉਸਦੇ ਕੋਲ ਇੱਕ ਕਲਾ ਸੀ ਕਿ ਉਹ ਧਰਮੀ ਪੁਰਸ਼ ਸੀ, ਧਰਮ ਦੀ ਕਿਰਤ ਕਰਕੇ ਖਾਂਦਾ ਸੀ, ਕਦੇ ਕਿਸੇ ਦਾ ਲੈ ਕਰਕੇ ਨਹੀਂ ਸੀ ਖਾਧਾ। ਇਸ ਕਰਕੇ ਉਹ ਪਰਮੇਸ਼ਰ ਹਾਜ਼ਰ ਨਾਜ਼ਰ ਸੀ, ਸਦਾ ਅੰਗ ਸੰਗੇ ਅਭੰਗ ਵਿਭੂਤੇ ਕਰਨ ਵਾਲਾ ਤੇ ਪਰਮੇਸ਼ਰ ਅੰਦਰ ਬੈਠਾ ਸੀ। ਨਿਆਂ ਤਾਂ ਪਰਮੇਸ਼ਰ ਕਰਦਾ ਸੀ, ਰਾਜੇ ਭੋਜ ਦਾ ਬਹਾਨਾ ਹੁੰਦਾ ਸੀ, ਤੇ ਰਾਜੇ ਭੋਜ ਨੇ ਕਦੇ ਵੀ ਆਪਣੇ ਰਾਜ ਭਾਗ ਦੇ ਵਿੱਚੋਂ ਅਨਾਜ ਲੈ ਕੇ ਨਹੀਂ ਖਾਧਾ। ਹਮੇਸ਼ਾ ਵਾਸਤੇ ਦੂਸਰੇ ਦੇ ਰਾਜ ਭਾਗ ਦੇ ਵਿੱਚ ਜਾ ਕੇ ਦਿਹਾੜੀ ਕਰਨੀ ਔਰ ਮੰਗ ਕੇ ਦਿਹਾੜੀ ਲੈਣੀ, ਉਸ ਦਿਹਾੜੀ ਦੀ ਜੋ ਮਨਜ਼ੂਰੀ ਬਣਦੀ ਹੈ ਉਸ ਮਜ਼ੂਰੀ ਤੋਂ ਅਨਾਜ ਲੈ ਕਰਕੇ ਆਪਣੇ ਘਰ ਦੇ ਵਿੱਚ ਭੋਜਨ ਪਕਾਉਣਾ ਔਰ ਆਪ ਖਾਣਾ ਤੇ ਬੱਚਿਆਂ ਨੂੰ ਖਵਾਉਣਾ। ਇੱਕ ਦਿਨ ਰਾਜਾ ਭੋਜ ਆਪਣੇ ਰਾਜ ਭਾਗ ਦੇ ਮਹਿਲਾਂ ਦੇ ਵਿੱਚੋਂ ਹੀ ਰਾਜ ਭਾਗ ਦਾ ਨਿਆਂ ਕਰਦਾ ਦੇਰੀ ਹੋ ਗਈ ਔਰ ਦਿਹਾੜੀ ਕਰਨ ਦਾ ਸਮਾਂ ਹੱਥੋਂ ਨਿਕਲ ਗਿਆ। ਦੁਪਹਿਰਾ ਸਿਰ ਤੇ ਆ ਗਿਆ, ਫਿਰ ਵੀ ਦੂਸਰੇ ਦੇ ਰਾਜ ਭਾਗ ਦੇ ਵਿੱਚ ਚਲਿਆ ਗਿਆ। ਰੀੜੇ ਦੇ ਰਾਜ ਭਾਗ ਵਿੱਚ ਪਹੁੰਚਿਆ, ਦਿਹਾੜੀ ਮਿਲੇ ਕਿਤੇ ਨਾ। ਹੋਕਾ ਦਿੰਦਾ ਫਿਰਦਾ ਕਿ ਜੇ ਕਿਸੇ ਬੰਦੇ ਨੂੰ ਮਨੁੱਖ ਦੀ ਲੋੜ ਹੈ ਕੰਮ ਕਰਨ ਵਾਸਤੇ ਤੇ ਮੈਂ ਕੰਮ ਕਰ ਸਕਦਾ, ਮੈਂ ਵਿਹਲਾ ਹਾਂ। ਤੇ ਤੇਲਣ ਨੇ ਰਾਜੇ ਰੀੜੇ ਦੇ ਘਰ ਦੇ ਵਿੱਚ ਤੇਲ ਪਹੁੰਚਾਉਣਾ ਸੀ। ਜਦ ਉਸਨੇ ਹੋਕਾ ਸੁਣਿਆ ਤੇ ਉਸਨੇ ਆਵਾਜ਼ ਮਾਰ ਲਈ ਕਿ ਪੁਰਸ਼ਾ ਮੈਨੂੰ ਲੋੜ ਹੈ, ਜ਼ਰੂਰਤ ਹੈ ਤੇ ਮੇਰਾ ਕਰਮ ਕਰ ਦੇ। ਉਸ ਵੇਲੇ ਆ ਗਿਆ, ਤੇਲਣ ਨੇ ਬਿੰਨੂ ਦਿੱਤਾ, ਨਾਲ ਤੇਲ ਦਾ ਪੀਪਾ ਚੁਕਾ ਕੇ ਸਿਰ ਤੇ ਰਖਾ ਦਿੱਤਾ। ਤੇਲਣ ਅੱਗੇ ਅੱਗੇ ਹੈ, ਰਾਜਾ ਭੋਜ ਪਿੱਛੇ ਪਿੱਛੇ ਚੱਲਦਾ ਹੈ। ਰਾਜੇ ਰੀੜੇ ਦੇ ਘਰ ਦੇ ਵਿੱਚ ਜਾ ਕਰਕੇ ਰਾਣੀ ਦੀ ਆਗਿਆ ਦੇ ਅਨੁਸਾਰ ਤੇਲ ਲੁਹਾ ਕੇ ਥੱਲੇ ਰੱਖ ਦਿੱਤਾ ਤੇ ਰਾਣੀ ਨੇ ਉਸ ਤੇਲਣ ਨੂੰ ਆਪਣੇ ਪਾਸ ਪਲੰਘੇ ਤੇ ਬਿਠਾ ਲਿਆ ਤੇ ਉਸ ਨੂੰ ਟੁੱਟੀ ਫੱਟੀ ਦੇ ਦਿੱਤੀ। ਅੱਜ ਵੀ ਹਾਲਤ ਅਜਿਹੀ ਹੈ, ਮਜ਼ਦੂਰ ਨੂੰ ਹਮੇਸ਼ਾ ਹੇਠਾਂ ਬਿਠਾਇਆ ਜਾਂਦਾ ਕਿ ਇਸਨੇ ਇਹ ਸਾਡੇ ਸਾਥ ਸਾਡੇ ਬਰਾਬਰ ਬੈਠਣ ਦੇ ਯੋਗ ਨਹੀਂ ਹੈ ਔਰ ਉਸ ਨੂੰ ਹਮੇਸ਼ਾ ਵਾਸਤੇ ਅਸੀਂ ਹੇਠਾਂ ਬਿਠਾਉਂਦੇ ਹਾਂ। ਇਸੇ ਤਰ੍ਹਾਂ ਉਹ ਰਾਣੀ ਨੇ ਤੇਲਣ ਦੇ ਕਹਿਣੇ ਤੇ ਉਸ ਰਾਜੇ ਭੋਜ ਨੂੰ ਫੱਟੀ ਟੁੱਟੀ ਤੇ ਬਿਠਾ ਲਿਆ। ਰਾਜਾ ਭੋਜ ਬੈਠ ਗਿਆ। ਜਦ ਤੇਲਣ ਨੂੰ ਪੈਸੇ ਮਿਲ ਗਏ, ਰਾਜੇ ਭੋਜ ਨੂੰ ਮਜ਼ਦੂਰੀ ਦੇ ਦਿੱਤੀ। ਜਦ ਰਾਜਾ ਬ੍ਰਹਮ ਭੋਜ ਇਹ ਬਾਹਰ ਨਿਕਲਿਆ ਤਿਸ ਵੇਲੇ ਇਸ ਠੀਕਰੀ ਲਈ ਤੇ ਰਾਜੇ ਰੀੜੇ ਦੇ ਮਹਿਲਾਂ ਦੀ ਕੰਧ ਦੇ ਉੱਪਰ ਇਹ ਗੱਲ ਲੈ ਕੇ ਆ ਗਿਆ, ਜਾਨ ਬਿਨਾਂ ਪਹਿਚਾਨ ਨਹੀਂ, ਪਹਿਚਾਨ ਬਿਨਾਂ ਨਹੀਂ ਜਾਨ। ਸੁਣੋ ਇਹ ਰਾਜਾ ਰੀੜਾ, ਰਾਜੇ ਭੋਜ ਨੂੰ ਟੁੱਟੀ ਫੱਟੀ ਤੇਲਣ ਨੂੰ ਪੀੜਾ। ਕੇਵਲ ਗਿਆਨ ਰਾਣੀ ਨੂੰ ਕਰਾਉਣਾ ਸੀ ਕਿ ਸਭ ਨੂੰ ਇੱਕ ਬਰਾਬਰਤਾ ਸਮਝੀਦਾ ਹੈ, ਕਦੇ ਵਾਸਤੇ ਵੀ ਊਚ ਨੀਚ ਦਾ ਭੇਦ ਨਹੀਂ ਜਣਾਈਦਾ, ਜਾਤ ਪਾਤ ਦੇ ਵਿੱਚ ਨਹੀਂ ਪਈਦਾ, ਸਭ ਦੇ ਅੰਦਰ ਇੱਕ ਬ੍ਰਹਮ ਦੀ ਜੋਤ ਵਰਤਦੀ ਹੈ, ਸਭ ਪਾਸੇ ਇੱਕੋ ਹੀ ਮਾਲਕ ਦਾ ਪਸਾਰਾ ਹੈ। ਇਹੋ ਗਿਆਨ ਕਰਾਉਣ ਵਾਸਤੇ ਕਿ ਜਾਨ ਬਿਨਾਂ ਪਹਿਚਾਨ ਨਹੀਂ, ਜਦ ਤੱਕ ਤੇਰੇ ਹਿਰਦੇ ਦੇ ਅੰਦਰ ਜਾਨ ਪਰਮੇਸ਼ਰ ਦਾ ਗਿਆਨ ਨਹੀਂ ਹੈ ਤਦ ਤੱਕ ਤੈਨੂੰ ਦੂਸਰੇ ਦੇ ਅੰਦਰੋਂ ਪਰਮੇਸ਼ਰ ਦੀ ਜੋਤ ਦੀ ਪਹਿਚਾਨ ਨਹੀਂ ਹੋਣੀ ਔਰ ਜਦ ਤੱਕ ਪਹਿਚਾਨ ਨਹੀਂ ਹੈ ਤਦ ਤੱਕ ਜਾਣਕਾਰੀ ਨਹੀਂ ਹੋ ਸਕਦੀ ਕਿ ਇਸ ਦੇ ਅੰਦਰ ਵੀ ਪਰਮੇਸ਼ਰ ਦੀ ਜੋਤ ਜਗਮਗਾ ਰਹੀ ਹੈ। ਇਸ ਤਰੀਕੇ ਦੇ ਨਾਲ ਸੁਣੋ ਰਾਜਾ ਰੀੜਾ, ਰੀੜੇ ਨੂੰ ਜਦ ਉਪਦੇਸ਼ ਹੋਇਆ, ਮਹਿਲਾਂ ਦੇ ਵਿੱਚ ਪ੍ਰਵੇਸ਼ ਹੋਣ ਲੱਗਾ ਤੇ ਦੋ ਪੰਕਤੀਆਂ ਪੜ੍ਹ ਲਈਆਂ ਠੀਕਰੀ ਦੇ ਨਾਲ ਲਿਖੀਆਂ ਹੋਈਆਂ, ਪੜ੍ਹਦੇ ਸਾਰ ਹੀ ਅੱਖਾਂ ਦੇ ਵਿੱਚੋਂ ਵੈਰਾਗ ਉਤਰ ਆਇਆ। ਜਾ ਕੇ ਆਪਣੀ ਰਾਣੀ ਨੂੰ ਪੁੱਛਦਾ ਹੈ ਕਿ ਇਸ ਮਹਿਲਾਂ ਦੇ ਵਿੱਚ ਕੋਈ ਮਨੁੱਖ ਆਇਆ ਸੀ? ਕਹਿੰਦੀ ਇੱਥੇ ਤਾਂ ਕੋਈ ਨਹੀਂ ਆਇਆ। ਕਹਿੰਦਾ ਜ਼ਰੂਰ ਆਇਆ ਹੋਵੇਗਾ। ਕਹਿੰਦੀ ਤੇਲਣ ਆਈ ਸੀ, ਉਸਦੇ ਨਾਲ ਇੱਕ ਮਜ਼ਦੂਰ ਸੀ ਜੋ ਤੇਲ ਲੈ ਕੇ ਆਇਆ। ਕਹਿੰਦਾ ਅਸਲ ਵਿੱਚ ਉਹ ਰਾਜਾ ਭੋਜ ਸੀ ਔਰ ਉਸ ਭੋਜ ਰਾਜੇ ਨੇ ਇਹ ਤੇਲ ਪਹੁੰਚਾਇਆ ਹੈ। ਰਾਣੀ ਨੇ ਵੀ ਪਹਿਲਾਂ ਇਸ ਮਹਾਤਮਾ ਦੇ ਲੱਖਣ ਸੁਣੇ ਸਨ ਤੇ ਇਸ ਵੇਲੇ ਉਸ ਨੂੰ ਵੀ ਵੈਰਾਗ ਹੋਇਆ ਔਰ ਰਾਜੇ ਰੀੜੇ ਨੂੰ ਵਾਸਤਾ ਪਾਇਆ ਕਿ ਇੱਕ ਵਾਰੀ ਮੈਨੂੰ ਰਾਜੇ ਉਹ ਭੋਜ ਦੇ ਨਾਲ ਮਿਲਾ ਦੇ, ਮੈਂ ਉਸਦੇ ਕੋਲੋਂ ਇਹ ਖਿਮਾ ਮੰਗ ਲਵਾਂ, ਮੇਰਾ ਮਿਲਿਆ ਹੋਇਆ ਮਨੁੱਖਾ ਜਨਮ ਸਫਲਾ ਹੋ ਜਾਵੇ। ਸੋ ਇਹੋ ਜਿਹੇ ਧਰਮੀ ਰਾਜੇ ਸਨ, ਪਰ ਅੱਜ ਕੋਈ ਧਰਮੀ ਇਹੋ ਜਿਹਾ ਰਾਜਾ ਹੈ ਹੀ ਨਹੀਂ। ਲੁਧਿਆਣੇ ਦਾ ਕਾਂਡ ਆਪ ਸਾਰਿਆਂ ਨੇ ਸੁਣਿਆ, ਸੱਚ ਤੇ ਪਹਿਰਾ ਦੇਣ ਗਏ ਮਹਾਤਮਾ ਦੇ ਉੱਪਰ ਗੋਲੀਆਂ ਦਾ ਮੀਂਹ ਵਰਸਾਇਆ ਗਿਆ, ਅਨੇਕਾਂ ਨੂੰ ਡਾਂਗਾ ਮਾਰ ਮਾਰ ਕੇ ਫੱਟੜ ਕੀਤਾ ਗਿਆ। ਇਹੋ ਜਿਹਾ ਸਾਡਾ ਰਾਜ ਭਾਗ ਹੈ ਹਿੰਦੁਸਤਾਨ ਦਾ? ਉਹ ਵੀ ਤਾਂ ਰਾਜੇ ਨੇ ਜੋ ਖੂਨਾਂ ਦਾ ਲੋਕਾਂ ਗਰੀਬ ਲੋਕਾਂ ਦਾ ਖੂਨ ਨਿਚੋੜ ਕਰਕੇ ਆਪਣੇ ਪੇਟ ਦੀ ਪੂਰਤੀ ਕਰਦੇ ਨੇ। ਆਪਣੇ ਪੇਟ ਦੀ ਪਿਆਸ ਗਰੀਬਾਂ ਦਾ ਖੂਨ ਨਿਚੋੜ ਕੇ ਪੂਰੀ ਕੀਤੀ ਜਾਂਦੀ ਹੈ। ਆਪਣੇ ਪੇਟ ਦੀ ਭੁੱਖ ਬੱਚਿਆਂ ਦੇ ਮੂੰਹ ਦੇ ਵਿੱਚੋਂ ਗ੍ਰਹੀਆਂ ਕੱਢ ਕਰਕੇ ਫਿਰ ਪੂਰੀ ਕੀਤੀ ਜਾਂਦੀ ਹੈ। ਔਰ ਉਸ ਦੇਸ਼ ਦਾ ਰਖਵਾਲਾ ਕੌਣ ਹੋਵੇਗਾ? ਜਿਸ ਦੀ ਉਲਟੀ ਵਾੜ ਖੇਤ ਕੋ ਖਾਏ, ਜਿਸ ਦੀ ਵਾੜ ਹੀ ਉੱਠ ਜਾਵੇ ਔਰ ਮਾਲਕ ਹੀ ਉੱਠ ਜਾਵੇ ਤੇ ਫਿਰ ਉਸ ਖੇਤ ਦਾ ਰਖਵਾਲਾ ਕੋਈ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਦੇਸ਼ ਦਾ, ਸਵਰਨ ਦੇਸ਼ ਦਾ ਜੋ ਰਾਜਾ ਕਵਲ ਨੈਣ ਹੈ, ਇਹ ਧਰਮੀ ਪੁਰਸ਼ ਹੈ ਔਰ ਸੰਤੋਖੀ ਪੁਰਸ਼ ਹੈ। ਇਸ ਦੇ ਵਿੱਚ ਗੁਣ ਨੇ ਜਿਸ ਕਰਕੇ ਬਿਨਾਂ ਕੀਮਤ ਤੋਂ ਪਦਾਰਥ ਮਿਲਦੇ ਨੇ। ਕੋਈ ਕੀਮਤ ਨਹੀਂ ਦਿੰਦਾ, ਕੋਈ ਇੱਥੇ ਆ ਕਰਕੇ ਦੁਖੀ ਨਹੀਂ ਹੈ, ਸਭ ਨੂੰ ਸੁੱਖ ਔਰ ਪਦਾਰਥ ਹੀ ਪ੍ਰਦਾਨ ਹੁੰਦੇ ਹਨ।
ਕਰ ਕਹਿਣ ਲੱਗਾ ਮਰਦਾਨਾ।
ਇਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਕਹਿਣ ਲੱਗੇ,
ਇਹ ਠਾਂ ਰਹੋ ਕਰੋ ਗੁਜਰਾਨਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜੇ ਮੇਰੀ ਬੇਨਤੀ ਮੰਨ ਲਵੋ ਤੇ ਅਸੀਂ ਇਸੇ ਨਗਰ ਦੇ ਵਿੱਚ ਰਹਿ ਕਰਕੇ ਆਪਣਾ ਗੁਜ਼ਾਰਾ ਕਰ ਲਈਏ।
ਆਨ ਬਿਲੋ ਵੱਡ ਰਮਣੀਕ,
ਕਿਉਂਕਿ ਇਹ ਥਾਂ ਬਹੁਤ ਜ਼ਿਆਦਾ ਸੁੰਦਰ ਹੈ ਤੇ ਮੈਨੂੰ ਵੀ ਪਸੰਦ ਆਇਆ, ਆਪਾਂ ਇੱਥੇ ਹੀ ਰਹੀਏ।
ਬਣਿਓ ਬਣਾਇਓ ਭੋਜਨ ਨੀਕਾ,
ਮਹਾਰਾਜ ਇੱਥੇ ਬਣਿਆ ਬਣਤਰਾ ਭੋਜਨ ਮਿਲਦਾ ਹੈ, ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਕੀਮਤ ਦੇਣ ਦੀ ਲੋੜ ਨਹੀਂ। ਭਾਈ ਮਰਦਾਨਾ ਜੀ ਨੂੰ ਤਾਂ ਆਪਣੀ ਭੁੱਖ ਨਾਲ ਵਾਸਤਾ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਜ਼ਾਰਾ ਥੋੜੀ ਕਰਦੇ ਫਿਰਦੇ ਨੇ ਕਿ ਅਸੀਂ ਇਸ ਨਗਰ ਦੇ ਵਿੱਚ ਗੁਜ਼ਾਰਾ ਕਰਨਾ। ਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੇਰੀ ਬੇਨਤੀ ਮੰਨ ਲਵੋ, ਇੱਥੇ ਬਿਨਾਂ ਬਣਾਇਆ ਬਣਿਆ ਪੱਤਰਾ ਹੀ ਭੋਜਨ ਮਿਲਦਾ ਹੈ, ਪਦਾਰਥ ਮਿਲਦੇ ਨੇ, ਕਿੰਨੇ ਸੁੱਖ ਨੇ ਇਸ ਨਗਰ ਦੇ ਵਿੱਚ। ਆਪਾਂ ਕਿਉਂ ਜੰਗਲਾਂ ਦੇ ਵਿੱਚ ਉਜਾੜ ਬੀਆਬਾਨ ਦੇ ਵਿੱਚ ਘੁੰਮਦੇ ਫਿਰਦੇ ਹਾਂ, ਇਸੇ ਨਗਰ ਵਿੱਚ ਰਹਿ ਕਰਕੇ ਸੁੱਖ ਪਾਈਏ।
ਸ੍ਰੀ ਗੁਰ ਕਹੇ ਨਾ ਹਮ ਕਰਮਾਹੀ,
ਤੇ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਇਹ ਸਾਡੇ ਹੱਥ ਵਿੱਚ ਨਹੀਂ ਹੈ ਕਿ ਅਸੀਂ ਇਸ ਨਗਰ ਵਿੱਚ ਰਹਿ ਸਕਦੇ ਹਾਂ।
ਕਰਤਾਰ ਲਿਜਾਵਹਿ ਜਾਹੀ,
ਜਿੱਥੇ ਅਕਾਲ ਪੁਰਖ ਵਾਹਿਗੁਰੂ, ਕਰਤਾਰ ਦਾ ਅਰਥ ਹੁੰਦਾ ਜਿਸ ਦੇ ਹੱਥ ਦੇ ਵਿੱਚ ਰੋਜੀ ਰੂਪੀ ਤਾਰ ਹੈ, ਹੁਕਮ ਰੂਪੀ ਤਾਰ ਹੈ, ਉਸੇ ਪਾਸੇ ਜਾਵਾਂਗੇ। ਮਾਲਕ ਜਿੱਥੇ ਲੈ ਜਾਵੇਗਾ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ, ਮਰਦਾਨਿਆ ਇਹ ਸਾਡੇ ਹੱਥ ਵਿੱਚ ਨਹੀਂ ਹੈ, ਜਿੱਥੇ ਮਾਲਕ ਹੁਕਮ ਕਰਕੇ ਲੈ ਜਾਵੇਗਾ ਉੱਥੇ ਜਾ ਕੇ ਹੀ ਦਾਣੇ ਚੁਗਣੇ ਪੈਣੇ ਨੇ।
ਅਸ ਕਹਿ ਤੂਸ਼ਣ ਭੇ ਜਗ ਸਾਈ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਹਿ ਕਰਕੇ ਆਪ ਚੁੱਪ ਕਰ ਗਏ।
ਜਿਨ ਕੇ ਦਰਸ਼ਨ ਕਲਖ ਨਸਾਈ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਦੇ ਕਲ ਯੁਗ ਦੇ ਜਿਹੜੇ ਕਲੁਖ ਪਾਪ ਨੇ ਨਿਸ਼ਚੇ ਕਰਕੇ ਸਾਰੇ ਨਾਸ ਹੋ ਜਾਂਦੇ ਹਨ।
ਸਤ ਦਿਵਸ ਵੈਸੇ ਤਹਿ ਬੀਤੇ,
ਸੱਤ ਦਿਨ ਗਰੀਬ ਨਿਵਾਜ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਤੇ ਭਾਈ ਬਾਲਾ ਜੀ ਨੂੰ ਇੱਕ ਸਥਾਨ ਤੇ ਬੈਠਿਆਂ ਬਤੀਤ ਹੋ ਗਏ।
ਨਾਮ ਲਏ ਜਿਹੇ ਜਮ ਭੈ ਪੀਤੇ,
ਜਿਨ੍ਹਾਂ ਦੇ ਨਾਮ ਲਿਆ ਹੀ ਜਮ ਭੈ ਪੀਤ ਹੋ ਜਾਂਦੇ ਨੇ। ਜਿਸ ਦੇਖ ਚਰਨ ਅਗਨ ਹਰਿਓ, ਰਵ ਕੇ ਸੁੱਤ ਕੋ ਤਿੰਨ ਤਰਾਸ ਕਹਾ। ਰਵ ਦੇ ਸੁੱਤ, ਰਵ ਨਾਮ ਹੈ ਸੂਰਜ ਦਾ, ਸੂਰਜ ਦਾ ਪੁੱਤਰ ਹੈ ਧਰਮ ਰਾਜਾ। ਕਹਿੰਦੇ ਫਿਰ ਉਸ ਦਾ ਡਰ ਕਿਸ ਨੂੰ ਰਹਿੰਦਾ, ਜਿਸ ਨੇ ਸਰਨੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਲੈ ਲਈ, ਉਹ ਸਾਰੇ ਪਾਪ ਸਾਰੇ ਦੁੱਖ ਨਾਸ ਹੋ ਜਾਂਦੇ ਨੇ।
ਦੋਨੋਂ ਕਾਲ ਜਾਏ ਮਰਦਾਨਾ,
ਭਾਈ ਮਰਦਾਨਾ ਜੀ ਤਾਂ ਦੋਨੇ ਹੀ ਸਮੇਂ ਸਵੇਰੇ ਵੀ ਚੱਲ ਜਾਂਦੇ, ਸ਼ਾਮ ਨੂੰ ਵੀ ਚੱਲ ਜਾਂਦੇ, ਨਗਰ ਦੇ ਵਿੱਚੋਂ ਸੁੰਦਰ ਪਦਾਰਥ ਛੱਕ ਕਰਕੇ ਵਾਪਸ ਆ ਜਾਂਦੇ।
ਔਰ ਮੈਂ ਜਾਚਾ ਹੈ ਭੋਜਨ ਖਾਣਾ,
ਔਰ ਨਗਰ ਦੇ ਵਿੱਚੋਂ ਜਿਸ ਦੁਕਾਨ ਤੇ ਵੀ ਜਿਸ ਵਸਤੂ ਚੰਗੀ ਲੱਗਦੀ ਹੈ, ਪਦਾਰਥ ਇਹ ਛਕਣਾ, ਉਹੀ ਮੰਗ ਕੇ ਛਕ ਲੈਂਦੇ ਹਨ।
ਇਹ ਦੁਕਾਨ ਕੇ ਜਾਏ ਅਗਾਰ,
ਜਿਸ ਦੁਕਾਨ ਦੇ ਅੱਗੇ ਜਾ ਕੇ ਖੜੇ ਹੁੰਦੇ,
ਜਾਚੇ ਤੇ ਸੋ ਅਸਨ ਖਵਾਰ,
ਜੋ ਮੰਗ ਲੈਂਦੇ ਦੁਕਾਨ ਵਾਲਾ ਉਹੀ ਪਦਾਰਥ ਦੇ ਦਿੰਦਾ, ਔਰ ਛਕ ਕਰਕੇ ਤ੍ਰਿਪਤ ਹੁੰਦੇ।
ਪੂਰ ਕਾ ਆਦ ਆਹਾਰ,
ਫਿਰ ਪੂਪ ਚਾਹੇ ਪੂੜੇ ਹੋਣ ਚਾਹੇ ਪੂੜੀਆਂ ਹੋਣ, ਕਿਸੇ ਪ੍ਰਕਾਰ ਦਾ ਭੋਜਨ ਹੋਵੇ ਛਕ ਲੈਂਦੇ।
ਖਾਏ ਖਾਏ ਹੋਏ ਹਰਖ ਅਪਰ,
ਔਰ ਇਹੋ ਜਿਹੇ ਪਦਾਰਥ ਵੰਨ ਸਵੰਨੇ ਜਿਸ ਦੁਕਾਨ ਤੇ ਜਾਣਾ ਨਵਾਂ ਪਦਾਰਥ ਛਕਦੇ, ਔਰ ਵੰਨ ਸਵੰਨੇ ਪਦਾਰਥ ਛਕ ਕਰਕੇ ਬੜੇ ਪ੍ਰਸੰਨ ਹੁੰਦੇ ਹਨ।
ਧਰਮ ਸਿੰਘ ਮਿਲਿਓ ਇੱਕ ਦਿਨ ਤਬ,
ਇੱਕ ਦਿਨ ਫਿਰ ਭਾਈ ਧਰਮ ਸਿੰਘ ਜੀ ਉਸੇ ਬਾਜ਼ਾਰ ਦੇ ਵਿੱਚ ਅਚਨਚੇਤ ਮਿਲ ਗਏ।
ਪੂਜਤ ਭਾ ਸੰਗੀ ਜੋ ਤਬ ਬਿਬ,
ਔਰ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਇਹ ਭਾਈ ਮਰਦਾਨਾ ਜੀ ਜਿਹੜੇ ਤੁਹਾਡੇ ਸੰਗੀ ਹਨ,
ਨਗਰ ਵਿਖੇ ਦੇਖੇ ਕਬ ਨਾਹੀਂ,
ਅਸੀਂ ਉਹਨਾਂ ਦੋਨਾਂ ਸਾਥੀਆਂ ਨੂੰ ਜੋ ਤੁਸੀਂ ਦੱਸਦੇ ਹੋ ਕਿ ਮੇਰੇ ਨਾਲ ਦੋ ਸਾਥੀ ਹੋਰ ਨੇ, ਉਹਨਾਂ ਨੂੰ ਅਸੀਂ ਕਦੇ ਨਗਰ ਦੇ ਵਿੱਚ ਨਹੀਂ ਦੇਖਿਆ, ਉਹ ਕਿੱਥੇ ਰਹਿੰਦੇ ਹਨ?
ਕਿਹੇ ਤੇਲੇ ਭੋਜਨ ਸੋਖਾ ਹੀ,
ਔਰ ਉਹ ਕਿਸ ਤੋਂ ਭੋਜਨ ਲੈ ਕੇ ਛਕਦੇ ਨੇ, ਕਿਵੇਂ ਗੁਜ਼ਾਰਾ ਹੁੰਦਾ ਹੈ?
ਸੰਤੋਖੀ ਸੋ ਨਹਿ ਆਵੈ,
ਭਾਈ ਮਰਦਾਨਾ ਜੀ ਕਹਿੰਦੇ ਭਾਈ ਧਰਮ ਸਿੰਘ ਜੀ ਉਹ ਸੰਤੋਖੀ ਨੇ, ਔਰ ਉਹ ਪੌਣ ਹਾਰੀ ਰਹਿੰਦੇ ਨੇ, ਉਹ ਕਿਸੇ ਤੋਂ ਭੋਜਨ ਮੰਗ ਕੇ ਨਹੀਂ ਛਕਦੇ ਤੇ ਨਾ ਹੀ ਉਹ ਕਦੇ ਬਾਜ਼ਾਰਾਂ ਦੇ ਵਿੱਚ ਆਉਂਦੇ ਹਨ।
ਭਾਵ ਸੰਗ ਲੈ ਜਾਏ ਤਾਂ ਖਾਵੇ,
ਔਰ ਜੇ ਕੋਈ ਭਾਵਨਾ ਪ੍ਰੇਮ ਦੇ ਨਾਲ ਲੈ ਕੇ ਚਲਿਆ ਜਾਵੇ ਤੇ ਫਿਰ ਉਹ ਛੱਕ ਕਰਕੇ ਗੁਜ਼ਾਰਾ ਕਰ ਲੈਂਦੇ ਨੇ। ਅੱਜ ਵੀ ਜਿਹੜੇ ਜਪੀ ਤਪੀ ਮਹਾਤਮਾ ਨੇ ਨਾ, ਉਹ ਕਦੇ ਬਾਜ਼ਾਰ ਦੇ ਵਿੱਚ ਨਹੀਂ ਜਾਣਗੇ, ਕਿਸੇ ਤੋਂ ਮੰਗ ਕੇ ਨਹੀਂ ਖਾਣਗੇ। ਜਿਵੇਂ ਦਾ ਕੋਈ ਭਾਵਨਾ ਪ੍ਰੇਮ ਲੈ ਕਰਕੇ ਆ ਜਾਵੇ, ਉਹੀ ਪ੍ਰਸ਼ਾਦਾ ਛੱਕ ਕਰਕੇ ਤ੍ਰਿਪਤ ਹੋ ਜਾਂਦੇ ਨੇ। ਤੇ ਕਈ ਅਤੀਤ ਜਿਹੜੇ ਵਿਰਾਗੀ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕੀ ਕਰਮ ਬਣਾਇਆ ਕਿ ਸਾਰਾ ਦਿਨ ਸਿਮਰਨ ਕਰਨਾ, ਸੰਧਿਆ ਦੇ ਸਮੇਂ ਆਪਣਾ ਲੰਗੋਟਾ ਲੈਣਾ ਔਰ ਇੱਕ ਠੂਠਾ ਲੈਣਾ ਤੇ ਕਿਸੇ ਘਰ ਨੂੰ ਦੇਖਣਾ ਕਿ ਇਹ ਘਰ ਗ੍ਰਿਸਤੀਆਂ ਦਾ ਹੈ ਔਰ ਇਹ ਜਤੀ ਸਤੀ ਨੇ, ਸੰਤੋਖੀ ਨੇ, ਆਪਣੇ ਅੰਦਰ ਦੇ ਨਾਲ ਹੀ ਖਿਆਲ ਕਰਕੇ ਦੇਖ ਲੈਣਾ ਕਿ ਇਸ ਪਰਿਵਾਰ ਦੇ ਵਿੱਚ ਕੋਈ ਜਪ ਤਪ ਹੈ कोई सिमरन भावना वाला है, फिर जा करके दरवाजे ते खड़ा होना और आवाज देनी कि कोई प्रशादा है तो दे दियो। जे प्रशादा मिल गया तो बस पेट की भुख पूरी होगी, फिर अपनी कुटिया च वापस आ जाना। एहो जे महात्मा अज भी ने जो इन्ना को प्रशादा लै करके एक डंग का प्रशादा शक करके परमेश्वर की बनाई हुई मर्यादा नूं पूरा करदे ने कि छुड हे अन्न करे हे पखंड ना सुहागन ना ओहे रंड। इस मर्यादा नूं पूरा करदे ने कि परमेश्वर ने यह जिहड़ी देही बनाई है इस नूं भोजन की जरूरत है और परमेश्वर की मर्यादा भंग नहीं करनी। एक समय प्रशादा जरूर छकदे ने, इस तरीके दे नाल ओह प्रशादा छक करके जप तप नूं कायम करदे होए अपने मिले हुए मनुखा जीवन नूं सफलियां कर जांदे ने। ते भाई मरदाना जी कहिंदे कि भाई धर्म सिंह जी वह जो दोवें साथी ने ना वह संतोखी ने, वह कदे भी बाजार विच आ करके ना किसी तो मंग के प्रशादा छकदे हन और वह किसी तो भी मंग के नहीं खांदे और पौन आहारी रहिंदे ने।
बैठ रहे सो बाग मझारी
और बाग दे विच इस नगर तो बार बार उजाड़ बियाबान दे विच बैठे ने।
सुनकर धर्म सिंह चित ठाने
और भाई धर्म सिंह जी ने जदों भाई मरदाना जी तों इह वचन सुने इस वेले मन दे अंदर विचार कीती,
देखे चाहिया संत महाने
मन च सोचदा है कि एहो जे महान संत साडे नगर विच आए ने, सत दिन बाहर बैठिया बतीत हो गए, किसी तो भोजन मंग के नहीं छकदे, बाजार विच वो नहीं आउंदे, ते एहो जे महात्मा दे दर्शन जरूर करने चाहीदे ने। जिन्हां दे दर्शन कीतिया ही जीवन सफला हो सके, सो मैं भी जाके दर्शन करा। ए मन विच विचारा कीतियां,
पांच शेर बार भोजन लीनो
और श्रेष्ठ वधिया भोजन पांच शेर अपने नाल भाई धर्म सिंह ने लै लिया
और मिलने हितया मन कीनो
और सतगुरु महाराज जी दे दर्शन करन वास्ते मिलन वास्ते आया।
जह वैसे बेदी कुल दीप
जिथे बेदियां दी कुल दे निशान स्वरूप गुरु नानक पातशाह महाराज सुभाए मान सन,
चल कर पहुंचे हूं जब है समीप।
जदों भाई धर्म सिंह जी भाई मरदाना जी नूं नाल लै करके पास पहुंचे,
दूसर संग हो तो मरदाना
दूसरे भाई धर्म सिंह दे नाल भाई मरदाना जी सन,
बंदे पद होए दीन महाना
और दोने हाथ जोड़ करके मन अधीनता दे सहत कर लिया गुरु नानक पातशाह महाराज जी दे सन्मुख खड़े होए।
राख्यो भोजन गुरु अगारी
अरदास करके बेनती करके महाराज दे अगे भोजन रखिया,
अजो संत लिहो भेट हमारी
और ए बेनती कीती महाराज साडी तुच्छ भेटा है, कृपा करके भोजन छक लवो।
रावर की महिमा सुनियावा
जदों मैं आप जी दी ए महिमा आप जी दे साथी तो सुनी सी,
महामोह बन को तुम दावा
महाराज तदों मैं चल करके आया। तो महाराज आप जी दा बिरद कैसा है जेड़ा ए मोह रूपी जंगल है इस नूं नाश करन वास्ते आप बन अग्नि दे समान हो करके इस बाग दे विच सुभायमान होए, कृपा करके ए भोजन छक लो ते इस गरीब ते रहमत कर दियो, इस दा भी मोह निवृत कर दियो।
धर्म सिंह को देह कर
तदों भाई धर्म सिंह जी वल गुरु नानक पातशाह महाराज जी ने जा तकिया,
बोले करुणा पौन
कृपा दे घर गुरु नानक पातशाह महाराज इस तरह बोले,
कहे ने पठा आहार एहो
महाराज कहिंदे ए भाई ये भोजन तेनू किसने कह के इथे भिजवाया है,
आहो तुम कौन
और तू ए भी दस के तू है कौन है,
जाओ भाई कौन प्रयोजन के हित आवा
और तेरा की मनोरथ है, क्योंकि तेरे आउण दा कोई प्रयोजन कोई संकल्प तो होवेगा ही जिस करके साडे पास पहुंचे है, वह भी अपना मतलब दस दे।
करो सर्व बिरतान सुनावा
ये सुना करके सानू वार्ता दस,
आस बांध तिन बचन बखाना
दोने हाथ जोड़ के भाई धर्म सिंह जी ने गुरु नानक पातशाह महाराज जी ने बेनती कीती,
सुनो संत जी तुम गत दाना
ऐ महात्मा जी तुसी मुक्ति दाता हो, कृपा करके मेरी बेनती स्वीकार करो।
सत दिवस बीते तुम आए
महाराज इथे आया नू सत दिन बतीत हो गए ने, ते तुसी सत दिन इसे थां ते बैठे हो,
नगर विखे निज चरण ना पाए
और इस नगर दे विच अपने मुबारक चरण नहीं पाउणा कीते,
लेकिनो नै खान आहारा
ना ही किसी तो लैके भोजन छकना कीता है,
पैस रहे उद्यान मझारा
उजाड़ दे विच इक जगह दे उपर बैठे रहे हो,
पुनरावर की सोदेश रीति
जदों इस तरह दी मैं आप जी दी ए सारी वार्ता सुनी है भाई मरदाना जी पासों,
मैं आन्यो भोजन युत
मैं बड़े प्रेम दे नाल आप जी वास्ते ए भोजन लेके आया हां,
कावल नैन है नगर भूवाला
महाराज इस नगर दा जो राजा है तिस दा नाम कवल नैन है,
परमवान निर्माण विशाला
और बड़ी निम्रता वाला है, ਕਰਮਾਂ ਵਾਲਾ ਹੈ, ਧਰਮਵਾਨ ਹੈ।
ਨਿਜ ਬਲ ਪਰ ਕੋ ਨਹੀਂ ਜਣਾਵੈ,
ਮਹਾਰਾਜ ਆਪਣੇ ਬਲ ਨੂੰ ਕਦੇ ਜਣਾਉਣਾ ਨਹੀਂ ਕਰਦਾ ਕਿ ਮੈਂ ਰਾਜਾ ਹਾਂ।
ਕਿਸੂ ਰੀਤ ਸੋ ਕਿਸ ਨਾ ਦੁਖਾਵੈ,
ਮਹਾਰਾਜ ਕਿਸੇ ਰੀਤੀ ਦੇ ਨਾਲ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਕਿਸੇ ਨੂੰ ਦੁੱਖ ਨਹੀਂ ਆਉਣ ਦਿੰਦਾ।
ਆਪੋ ਜਾਣੈ ਆਪ ਸਮਾਨਾ,
ਔਰ ਸਾਰਿਆਂ ਨੂੰ ਆਪਣੇ ਸਮਾਨ ਜਾਣਦਾ ਹੈ। ਜਿਸ ਸਿੰਘਾਸਣ ਤੇ ਆਪ ਬੈਠਦਾ, ਜੇ ਕੋਈ ਗਰੀਬ ਆ ਜਾਵੇ ਉਸੇ ਤੇ ਉਸ ਨੂੰ ਬਿਠਾ ਲੈਂਦਾ ਹੈ। ਜਿੱਥੇ ਕੋਈ ਗਰੀਬ ਬੈਠਾ ਉੱਥੇ ਜਾ ਕੇ ਆਪ ਬੈਠ ਜਾਂਦਾ ਹੈ। ਜਿਹੋ ਜਿਹੇ ਵਸਤਰ ਆਪ ਪਹਿਨੇ ਨੇ ਉਹੋ ਜਿਹੇ ਦੂਸਰਿਆਂ ਨੇ ਪਹਿਨੇ ਨੇ। ਸਭ ਦੇ ਸਮਾਨ ਇੱਕੋ ਜਿਹਾ ਵਰਤਾਰਾ ਰੱਖਦਾ ਹੈ। ਜੋ ਆਪ ਛਕਦਾ ਸਾਰੀ ਪਬਲਿਕ ਉਹੋ ਜਿਹਾ ਭੋਜਨ ਛਕਦੀ ਹੈ। ਇਸ ਵਾਸਤੇ ਗਰੀਬ ਨਿਵਾਜ ਸਾਰੀ ਮੇਰ ਤੇਰ ਕਵਲ ਨੈਣ ਰਾਜੇ ਨੇ ਮਿਟਾਈ ਹੋਈ ਹੈ।
ਸਹਿਣਸ਼ੀਲ ਜਨ ਕਰੁਣਾ ਖਾਨਾ,
ਮਹਾਰਾਜ ਬੜੀ ਸਹਿਣਸ਼ੀਲਤਾ ਵਾਲਾ ਹੈ, ਕਿਰਪਾ ਦਾ ਖਜ਼ਾਨਾ ਹੈ ਐਸਾ ਰਾਜਾ।
ਦੋਹਰਾ ਭੂਪ ਸਪਤ ਦਸ ਆਪ ਹੀ,
ਤਤ ਇਸ ਵੇਲੇ ਭੂਪ ਸਪਤ ਦਸ ਆਪ ਹੀ, ਮਨ ਹੀ ਇਸ ਕੀ ਆਨ। ਗਰੀਬ ਨਿਵਾਸ ਸਤਿਗੁਰੂ ਮਹਾਰਾਜ ਜਿਹੜੇ ਸਪਤ ਤੇ ਦਸ ਸਤਾਰਾਂ ਰਾਜੇ ਨੇ, ਉਹ ਆ ਕਰਕੇ
ਮਨ ਹੈ ਇਸ ਕੀ ਆਨ,
ਆਪ ਆ ਕਰਕੇ ਇਸ ਦੀ ਈਨ ਮੰਨਦੇ ਨੇ।
ਨਹਿ ਕਿਸ ਹੂੰ ਸੋ ਕਬ ਕਹੈ,
ਤੇ ਇਹ ਕਵਲ ਨੈਣ ਰਾਜਾ ਕਦੇ ਵੀ ਕਿਸੇ ਨੂੰ ਨਹੀਂ ਕਹਿੰਦਾ ਕਿ ਮੇਰੀ ਈਨ ਮੰਨੋ, ਉਹ ਆਪ ਹੀ ਆ ਕਰਕੇ ਇਸ ਦੀ ਆਗਿਆ ਮੰਨ ਲੈਂਦੇ ਨੇ।
ਕਰ ਨਿਜ ਜੋਰ ਮਹਾਨ,
ਔਰ ਦੋਨੇ ਹੱਥ ਜੋੜ ਕਰਕੇ ਮਹਾਨ ਜਾਣਦੇ ਨੇ ਇਸ ਰਾਜੇ ਨੂੰ।
ਜਾਉ ਪਈ ਅਚੋ ਸੰਤ ਜੀ ਅਸਨ ਪੁਨੀਤਾ,
ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮਹਾਤਮਾ ਜੀ ਇਹ ਪਵਿੱਤਰ ਭੋਜਨ ਛਕ ਲਵੋ।
ਸਰਬ ਸੁਣਾਈ ਮੈਂ ਨਿਜ ਰੀਤਾ,
ਮਹਾਰਾਜ ਜਿੰਨੀ ਵਾਰ ਤਾਂ ਸੁਣਾਈ ਹੈ ਬੜੇ ਪ੍ਰੇਮ ਦੇ ਨਾਲ ਆਪ ਨੂੰ ਸਭ ਸੱਚ ਦੱਸੀ ਹੈ।
ਭਗਤ ਵਸ਼ਲ ਬੋਲੇ ਮੁਖ ਬਾਣੀ,
ਜਿਸ ਵੇਲੇ ਭਗਤਾਂ ਦੇ ਵਸ਼ਲ ਪਿਆਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਐਵੇਂ ਵਚਨ ਕਹਿਣ ਲੱਗੇ,
ਆਨ ਬਾਨ ਵਿਦ ਹਮਨੇ ਪਹਿਚਾਨੀ,
ਐ ਭਾਈ ਅਸੀਂ ਤਾਂ ਇਸ ਨਗਰ ਦੇ ਵਿੱਚ ਬੜੀ ਇੱਕ ਅਣਬਣ ਜੀ ਗੱਲ ਦੇਖੀ ਹੈ।
ਨਹਿ ਭੋਜਨ ਹਮ ਇਹ ਠਾਂ ਖਾਵੈ,
ਇਸ ਕਰਕੇ ਅਸੀਂ ਇਸ ਥਾਂ ਤੇ ਤੇਰਾ ਲਿਆਂਦਾ ਹੋਇਆ ਭੋਜਨ ਨਹੀਂ ਛਕਾਂਗੇ।
ਭੂਪਤ ਮਹਿ ਇੱਕ ਦੋਖ ਲਖਾਵੈ,
ਕਿਉਂਕਿ ਤੇਰੇ ਰਾਜੇ ਕਵਲ ਨੈਣ ਦੇ ਵਿੱਚ ਇੱਕ ਦੋਸ਼ ਦੇਖਿਆ ਹੈ।
ਯਹਾਂ ਨਾ ਦੋਖ ਹੋਤ ਹੈ ਕੋਈ,
ਜਿਸ ਦੇਸ਼ ਦੇ ਵਿੱਚ ਜਿਸ ਨਗਰ ਦੇ ਵਿੱਚ ਜਿਸ ਵਿਅਕਤੀ ਦੇ ਵਿੱਚ ਕੋਈ ਦੋਸ਼ ਨਾ ਹੋਵੇ,
ਆਹਾਰ ਪੁਨੀਤੰਗ ਹੋਈ,
ਔਰ ਉਸ ਦੇਸ਼ ਦਾ ਉਸ ਨਗਰ ਦਾ ਉਸ ਵਿਅਕਤੀ ਦਾ ਕੀਤਾ ਹੋਇਆ ਤਿਆਰ ਭੋਜਨ ਪਵਿੱਤਰ ਹੁੰਦਾ ਹੈ।
ਧਰਮ ਸਿੰਘ ਸੁਣ ਬੈਨ ਉਚਾਰਾ,
ਧਰਮ ਸਿੰਘ ਨੇ ਸੁਣਦੇ ਹੀ ਮਹਾਰਾਜ ਦੇ ਬਚਨ ਫਿਰ ਬੇਨਤੀ ਕੀਤੀ,
ਹੈ ਨਿਰਦੋਖ ਭੂਵਾਲ ਹਮਾਰਾ,
ਸਤਿਗੁਰੂ ਮਹਾਰਾਜ ਸਾਡਾ ਰਾਜਾ ਨਿਰਦੋਖ ਹੈ, ਕੋਈ ਦੋਸ਼ ਉਸ ਵਿੱਚ ਨਹੀਂ ਹੈ, ਤੇ ਤੁਸੀਂ ਕੀ ਦੋਸ਼ ਦੇਖਿਆ ਹੈ?
ਕੌਣ ਦੋਖ ਜਿਸ ਮੈਂ ਤੁਮ ਪਾਵੋ,
ਮਹਾਰਾਜ ਕਿਹੜਾ ਦੋਸ਼ ਤੁਸੀਂ ਦੇਖ ਲਿਆ ਉਸ ਵਿੱਚ?
ਨਿਜ ਆਨੰਦ ਤੇ ਹਮੈ ਬਤਾਵੋ,
ਕਿਰਪਾ ਕਰਕੇ ਮੈਨੂੰ ਆਪਣੇ ਮੁਖ ਤੋਂ ਦੱਸ ਦੇਵੋ।
ਨਿਜ ਗੁਰ ਭਨੈ ਦੋਖ ਜਿਸ ਮਾਹੀ,
ਸਤਿਗੁਰੂ ਮਹਾਰਾਜ ਕਹਿੰਦੇ ਦਿਸ ਦੇ ਵਿੱਚ ਦੋਸ਼ ਹੋਵੇ,
ਸੋ ਜਾਣ ਨਹਿ ਅਪਰ ਲਖਾਹੀ,
ਸੋ ਉਹੀ ਜਾਣਦਾ ਕਿ ਮੇਰੇ ਵਿੱਚ ਕੀ ਦੋਸ਼ ਹੈ, ਦੂਸਰਾ ਕੀ ਜਾਣਦਾ ਕਿ ਮੇਰੇ ਵਿੱਚ ਕੀ ਦੋਸ਼ ਹੈ? ਘੜਾ ਆਪ ਕੱਚਾ ਹੈ, ਔਰ ਦੂਸਰਾ ਕੀ ਜਾਣੇਗਾ, ਦੂਸਰਾ ਘੜਾ ਸਮਝਦਾ ਕਿ ਇਹ ਕੱਚਾ ਹੈ? ਉਹ ਉਦੋਂ ਹੀ ਪਤਾ ਲੱਗਦਾ ਜਦ ਪਾਣੀ ਵਿੱਚ ਠੇਲ ਦਈਏ ਔਰ ਉਹ ਸਮਾਂ ਨਾ ਕੱਢੇ, ਅੱਧ ਵਿਚਾਲੇ ਹੀ ਰਹਿ ਜਾਵੇ, ਤੇ ਇਸ ਵੇਲੇ ਪਤਾ ਲੱਗਦਾ ਕਿ ਇਹ ਘੜਾ ਕੱਚਾ ਸੀ। ਇਸ ਵਾਸਤੇ ਜਿਸ ਦੇ ਵਿੱਚ ਦੋਸ਼ ਹੈ ਉਸ ਨੂੰ ਮਾਲੂਮ ਹੁੰਦਾ ਕਿ ਮੇਰੇ ਵਿੱਚ ਇਹ ਦੋਸ਼ ਹੈ, ਦੂਸਰੇ ਨੂੰ ਕੀ ਜਾਣ ਸਕਦਾ? ਇਸ ਵਾਸਤੇ ਰਾਜੇ ਵਿੱਚ ਦੋਸ਼ ਹੈ, ਤੂੰ ਉਸ ਦੇ ਦੋਸ਼ ਨੂੰ ਨਹੀਂ ਜਾਣ ਸਕਦਾ।
ਪਰ ਮਨ ਕੀ ਜੋ ਜਾਣੈ ਗਾਥਾ,
ਜਿਹੜਾ ਕਿਸੇ ਦੇ ਮਨ ਦੀ ਗਾਥਾ ਵਾਰਤਾ ਨੂੰ ਜਾਣ ਲਵੇ,
ਜਿਉ ਕਹਿ ਤੂਸ਼ਣ ਭੇ ਜਗਨਨਾਥ,
ਸਤਿਗੁਰੂ ਮਹਾਰਾਜ ਇਹ ਬਚਨ ਕਹਿ ਕਰਕੇ ਚੁੱਪ ਹੋ ਗਏ।
ਦੋਹਰਾ ਪਦ ਬੰਦਨ ਕਰ ਪੁੰਨ ਗਏ,
ਭਾਈ ਧਰਮ ਸਿੰਘ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਦੋਨੇ ਹੱਥ ਜੋੜ ਕੇ ਨਮਸਕਾਰ ਕਰਕੇ ਵਾਪਸ ਚਲੇ ਗਏ।
ਧਰਮ ਸਿੰਘ ਨਿਰਪਾਸ,
ਔਰ ਜਦੋਂ ਧਰਮ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨ ਸੁਣੇ ਨੇ ਕਿ ਰਾਜੇ ਦੇ ਵਿੱਚ ਇੱਕ ਦੋਸ਼ ਹੈ ਜਿਸ ਕਰਕੇ ਇਹ ਭੋਜਨ ਪਵਿੱਤਰ ਨਹੀਂ ਹੈ, ਤਾਂ ਕਰਕੇ ਅਸੀਂ ਭੋਜਨ ਨਹੀਂ ਛਕਣਾ, ਤੇ ਜਦ ਧਰਮ ਸਿੰਘ ਨੇ ਇਹ ਗੱਲ ਸੁਣੀ ਇਸ ਵੇਲੇ ਮਹਾਰਾਜ ਨੂੰ ਨਮਸਕਾਰ ਕਰਕੇ ਵਾਪਸ ਆਪਣੇ ਰਾਜੇ ਦੇ ਪਾਸ ਚਲਿਆ ਗਿਆ। ਔਰ ਜਾ ਕਰਕੇ ਕਵਲ ਨੈਣ ਰਾਜੇ ਨੂੰ ਇਹ ਗੱਲ ਕਹੀ ਕਿ ਤਿੰਨ ਮਹਾਤਮਾ ਇਸ ਨਗਰ ਦੇ ਵਿੱਚ ਆਏ ਨੇ,
ਸੁਣੋ ਸ਼੍ਰੋਣ ਅਰਦਾਸ,
ਔਰ ਮੈਂ ਆਪ ਜੀ ਦੇ ਪਾਸ ਇਹ ਬੇਨਤੀ ਕਰਦਾ, ਕਿਰਪਾ ਕਰਕੇ ਸੁਣੋ।
ਇੱਕ ਨਗਰ ਮੈਂ ਖਾਏ ਆਹਾਰ,
ਔਰ ਇੱਕ ਤਾਂ ਮਨੁੱਖ ਆ ਕਰਕੇ ਇਸ ਨਗਰ ਦੇ ਵਿੱਚੋਂ ਭੋਜਨ ਛਕ ਲੈਂਦੇ ਹੈ,
ਦੋਏ ਬੈਠੇ ਉਦਿਆਨ ਮਝਾਰਾ,
ਔਰ ਦੋ ਮਨੁੱਖ ਬਾਹਰ ਉਦਿਆਨ ਉਜਾੜ ਦੇ ਵਿੱਚ ਹੀ ਬੈਠੇ ਹੋਏ ਨੇ,
ਸਬਤ ਦਿਵਸ ਭੇ ਅਸੰਨਾ ਕੀਨੋ,
ਸੱਤ ਦਿਨ ਹੋ ਗਏ ਉਹਨਾਂ ਦੋਨਾਂ ਜਾਣਿਆਂ ਨੇ ਕੋਈ ਭੋਜਨ ਨਹੀਂ ਛਕਿਆ, ਜਾਂ ਜਲ ਪਾਣੀ ਕੁਝ ਵੀ ਆਪਣੇ ਮੁੱਖ ਵਿੱਚ ਗ੍ਰਾਹੀ ਨਹੀਂ ਪਾਈ।
ਮੈਂ ਲੈ ਗਏ ਤਦ ਪਨਹਿ ਲੀਨੋ,
ਮੈਂ ਲੈ ਕੇ ਵੀ ਗਿਆ ਬੜੇ ਪ੍ਰੇਮ ਦੇ ਨਾਲ, ਤਾਂ ਵੀ ਉਹਨਾਂ ਨੇ ਇਹ ਭੋਜਨ ਸਵੀਕਾਰ ਨਹੀਂ ਮਹਾਰਾਜ ਕੀਤਾ
ਕਹਿਤ ਭੂਪ ਮੈਂ ਦੋਖ ਲਖਾਵਾਂ
ਔਰ ਇਹ ਗੱਲ ਕਹਿੰਦੇ ਨੇ ਕਿ ਰਾਜੇ ਦੇ ਵਿੱਚ ਇੱਕ ਦੋਸ਼ ਹੈ
ਇਹ ਥਾਂ ਹਮ ਨਹਿ ਭੋਜਨ ਖਾਵਾਂ
ਔਰ ਇਸ ਥਾਂ ਤੇ ਅਸੀਂ ਭੋਜਨ ਨਹੀਂ ਛਕਾਂਗੇ
ਮੈਂ ਬੁੱਝੇ ਸੋ ਨਹੀਂ ਬਖਾਨਾ
ਔਰ ਮੈਂ ਇਹ ਗੱਲ ਪੁੱਛੀ ਵੀ ਹੈ ਪਰ ਉਹਨਾਂ ਨੇ ਦੱਸਿਆ ਨੀ ਕਿ ਦੋਸ਼ ਕਿਹੜਾ ਹੈ
ਕਿ ਨਿਰਪਤ ਹਿਰਦੈ ਸਭ ਜਾਣੈ
ਔਰ ਇਹ ਗੱਲ ਅੱਗੋਂ ਉਹਨਾਂ ਮਹਾਤਮਾ ਨੇ ਕਹੀ ਹੈ ਕਿ ਰਾਜਾ ਆਪ ਹੀ ਜਾਣਦਾ ਆਪਣੇ ਹਿਰਦੇ ਵਿੱਚ ਕਿ ਮੇਰੇ ਵਿੱਚ ਕੀ ਦੋਸ਼ ਹੈ ਤੂੰ ਨਹੀਂ ਜਾਣ ਸਕਦਾ
ਕਵਲ ਨੈਣ ਸੁਣ ਕਰ ਇਹ ਬਾਤੀ
ਔਰ ਕਵਲ ਨੈਣ ਰਾਜੇ ਨੇ ਜਦ ਇਹ ਗੱਲ ਸੁਣੀ ਹੈ
ਬਿਸਮਾਤ ਗੁਣ ਤੋਂ ਬਹੁ ਭਾਂਤੀ
ਔਰ ਬੜੇ ਜਿਸ ਵਿੱਚ ਗੁਣ ਨੇ ਗੁਣਾਂ ਦੇ ਸਹਿਤ ਰਾਜਾ ਹੈ ਜਦ ਇਹ ਗੱਲ ਸੁਣੀ ਕਿ ਮੇਰੇ ਵਿੱਚ ਇੱਕ ਦੋਸ਼ ਹੈ ਬੜਾ ਹੈਰਾਨ ਹੋਇਆ
ਚਲੋ ਸੰਤ ਦੇਖੋ ਮੈਂ ਕੈਸੇ
ਔਰ ਇਹ ਬੇਨਤੀ ਕੀਤੀ ਹੈ ਕਿ ਚਲੋ ਭਾਈ ਧਰਮ ਸਿੰਘ ਜੀ ਅਸੀਂ ਹੁਣੇ ਜਾ ਕਰਕੇ ਮਹਾਤਮਾ ਨੂੰ ਮਿਲਦੇ ਹਾਂ ਔਰ ਜਾ ਕੇ ਦੇਖਦੇ ਹਾਂ ਕਿ ਕੈਸੇ ਮਹਾਤਮਾ ਨੇ
ਸੰਤ ਦਿਵਸ ਕੇ ਬਾਹਰ ਬੈਸੇ
ਜੋ 7 ਦਿਨਾਂ ਤੋਂ ਬਿਨਾਂ ਭੋਜਨ ਕਰਨ ਤੋਂ ਇਸ ਨਗਰ ਤੋਂ ਬਾਹਰ ਬੈਠੇ ਹਨ
ਧਰਮ ਸਿੰਘ ਕੇ ਸੰਗਾ
ਔਰ ਇਵੇਂ ਕਹਿ ਕੇ ਕਮਲ ਨੈਣ ਰਾਜਾ ਧਰਮ ਸਿੰਘ ਦੇ ਨਾਲ ਚੱਲ ਪਿਆ
ਗਮਨੇ ਔਰ ਮਹਿ ਦਰਸ਼ ਉਮੰਗਾ
ਔਰ ਬੜੇ ਪ੍ਰੇਮ ਦੇ ਨਾਲ ਉਤਸ਼ਾਹ ਭਰ ਕਰਕੇ ਆਪਣੇ ਨਗਰ ਵਿੱਚੋਂ ਚੱਲਿਆ ਤੇ ਅੱਜ ਦੇ ਰਾਜੇ ਨੂੰ ਕੋਈ ਆ ਕਰਕੇ ਮਹਾਤਮਾ ਕਹਿ ਦੇਵੇ ਕਿ ਤੇਰੇ ਵਿੱਚ ਇੱਕ ਦੋਸ਼ ਹੈ ਪਹਿਲਾਂ ਤੇ ਉਸਨੇ ਆਪਣੇ ਅਹਿਲਕਾਰਾਂ ਨੂੰ ਕਹਿਣਾ ਕਿ ਇਸ ਨੂੰ ਪਕੜ ਕਰਕੇ ਨਾ ਤੇ ਇਸ ਦੇ ਨਿੱਕੇ ਨਿੱਕੇ ਟੋਟੇ ਕਰਕੇ ਬੋਰੀ 'ਚ ਬੰਨ ਕੇ ਤੇ ਦਰਿਆ ਵਿੱਚ ਰੋੜ ਆਓ ਇਹ ਕੀ ਜਾਣਦਾ ਮੇਰੇ ਦੋਸ਼ਾਂ ਨੂੰ ਇਹ ਕੀ ਸਮਝਦਾ ਹੈ ਪਰ ਧੰਨ ਉਹ ਕਵਲ ਨੈਣ ਰਾਜਾ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁੱਖ ਤੋਂ ਨਿਕਲੇ ਹੋਏ ਬਚਨ ਭਾਈ ਧਰਮ ਸਿੰਘ ਤੋਂ ਹੀ ਸੁਣੇ ਨੇ ਕਿ ਉਸ ਰਾਜੇ ਵਿੱਚ ਇੱਕ ਦੋਸ਼ ਹੈ ਜਿਸ ਕਰਕੇ ਇਹ ਭੋਜਨ ਅਪਵਿੱਤਰ ਹੈ ਅਸੀਂ ਨਹੀਂ ਛਕਣਾ ਤੇ ਕਵਲ ਨੈਣ ਰਾਜਾ ਕਹਿਣ ਲੱਗਾ ਕਿ ਧਰਮ ਸਿੰਘ ਜੀ ਹੁਣੇ ਜਾ ਕਰਕੇ ਐਸੇ ਮਹਾਤਮਾ ਦੇ ਦਰਸ਼ਨ ਕਰੀਏ ਜਿਨ੍ਹਾਂ ਨੂੰ 7 ਦਿਨ ਹੋ ਗਏ ਬਾਹਰ ਭੁੱਖਿਆਂ ਬੈਠਿਆਂ ਨੂੰ ਔਰ ਜਾ ਕਰਕੇ ਬੇਨਤੀ ਕਰਕੇ ਪੁੱਛੀਏ ਕਿ ਮਹਾਰਾਜ ਦੋਸ਼ ਹੈ ਕਿਹੜਾ ਉਹ ਵੀ ਦੱਸ ਦਿਓ
ਉੱਤਮ ਵਸਤੂ ਭੇਟ ਲਿਆ ਹੱਥਾਂ
ਔਰ ਉੱਤਮ ਵਸਤੂਆਂ ਆਪਣੇ ਹੱਥਾਂ ਦੇ ਵਿੱਚ ਭੇਟਾ ਲੈ ਲਈਆਂ ਮਹਾਤਮਾ ਨੂੰ ਅਰਪਣ ਕਰਨ ਵਾਸਤੇ
ਸਚਿਵ ਬਹੁਤ ਜਿਹੇ ਸਾਥ
ਜਿਸ ਦੇ ਨਾਲ ਬਹੁਤੇ ਸੇਵਕ ਵੀ ਨੇ ਔਰ ਸਚਿਵ ਵਜ਼ੀਰ ਵੀ ਨੇ ਭਾਈ ਧਰਮ ਸਿੰਘ ਜੀ ਵੀ ਨਾਲ ਹਨ
ਦੋਹਰਾ ਬੰਦਨ ਕਰ ਬੈਠਿਓ ਨਿਕਟ
ਸਾਰੇ ਚੱਲ ਕਰਕੇ ਮਹਾਰਾਜ ਦੇ ਪਾਸ ਆ ਗਏ ਸਾਰਿਆਂ ਨੇ ਦੋਨੇ ਹੱਥ ਜੋੜ ਕਰਕੇ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ ਔਰ ਪਾਸ ਬੈਠ ਗਏ
ਰਾਜਮਾਨ ਜਿਹੇ ਨਾ ਹੈ
ਜਿਸ ਦੇ ਵਿੱਚ ਰਾਜ ਭਾਗ ਦਾ ਕੋਈ ਮਾਣ ਨਹੀਂ ਹੈ ਕੋਈ ਹੰਕਾਰ ਨਹੀਂ ਹੈ ਕਿ ਮੈਂ ਰਾਜਾ ਹਾਂ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੈਠਾ ਹੈ
ਮਾਮ ਸੰਤ ਜੀ
ਔਰ ਬੇਨਤੀ ਕੀਤੀ ਮਹਾਰਾਜ ਮੇਰੇ ਵਿੱਚ ਕਿਹੜਾ ਦੋਸ਼ ਹੈ
ਗੁਰੂ ਕਹੇ ਪੁਨਤਾ ਹੈ
ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਵਿੱਚ ਜੋ ਦੋਸ਼ ਹੈ
ਕਿਉਂ ਭਈ ਭੋ ਨਿਰਪ ਤੁਮ ਜਾਣਤ ਮਨ ਐਸੇ
ਹੇ ਰਾਜਨ ਤੂੰ ਆਪਣੇ ਮਨ ਵਿੱਚ ਇਹ ਜਾਣਦਾ ਹੈ
ਜੇ ਮਾਨਵ ਸਭ ਹਮਰੇ ਜੈਸੇ
ਕੀ ਜਾਣਦਾ ਹੈ ਕਿ ਇਹ ਸਾਰੇ ਮਨੁੱਖ ਮੇਰੇ ਜੈਸੇ ਹੀ ਹਨ
ਕਿਉਂ ਆਪਣ ਮਨਾਵ ਹੈ ਆਨਾ
ਜੇ ਤੂੰ ਇਹ ਗੱਲ ਜਾਣਦਾ ਹੈ ਆਪਣੇ ਮਨ ਵਿੱਚ ਕਿ ਸਾਰੇ ਹੀ ਮਨੁੱਖ ਸਾਰਾ ਨਗਰ ਮੇਰੇ ਵਰਗਾ ਹੈ ਫਿਰ ਇਹਨਾਂ ਦੇ ਪਾਸੋਂ ਆਪਣੀ ਈਨ ਕਿਉਂ ਮਨਾਉਣਾ ਫਿਰ ਤੇਰੀ ਆਗਿਆ ਕਿਉਂ ਮੰਨਦੇ ਹਨ ਕਿਉਂ ਸਾਰੇ ਕਹਿੰਦੇ ਨੇ ਕਿ ਇਹ ਸਾਰਾ ਰਾਜੇ ਦਾ ਹੀ ਦਿੱਤਾ ਹੋਇਆ ਹੈ
ਬੇਟਾ ਨਾ ਤੁਮਰੇ ਮਨ ਤੇ ਮਨ
ਮਹਾਰਾਜ ਕਹਿੰਦੇ ਤੇਰੇ ਮਨ ਦੇ ਅੰਦਰੋਂ ਜਿਹੜਾ ਅਪਣੱਤ ਸੀ ਨਾ ਉਹ ਨਹੀਂ ਮਿਟੀ ਮਾਣ ਕਰਾਉਣਾ ਨਹੀਂ ਮਿਟਿਆ ਕਿ ਮੇਰੀ ਕੋਈ ਵਡਿਆਈ ਕਰੇ ਇਹ ਨਹੀਂ ਤੇਰੇ ਅੰਦਰੋਂ ਮਿਟ ਸਕਿਆ ਬਾਕੀ ਸਾਰਾ ਕੁਝ ਮਿਟ ਲਿਆ ਮਨ ਵੀ ਤੇਰੇ ਵਸ ਵਿੱਚ ਹੈ ਤੇਰੇ ਕੋਲ ਧਰਮ ਵੀ ਹੈ ਸ਼ੁਭ ਗੁਣ ਵੀ ਨੇ ਸਤ ਸੰਤੋਖ ਵੀ ਹੈ ਹੰਕਾਰ ਵੀ ਤੇਰੇ ਕੋਲ ਨਹੀਂ ਹੈ ਪਰ ਇੱਕ ਵਸਤੂ ਤੂੰ ਨਹੀਂ ਮਿਟ ਸਕਿਆ ਕਿ ਜਿਹੜੀ ਅਪਣੱਤ ਹੈ ਉਹ ਤੇਰੇ ਕੋਲੋਂ ਨਹੀਂ ਛੁੱਟੀ ਤੂੰ ਆਪਣੀ ਵਡਿਆਈ ਕਰਾਉਣਾ ਇਹ ਸਮਝਦਾ ਕਿ ਸਾਰੇ ਮਨੁੱਖ ਮੇਰੇ ਵਰਗੇ ਨੇ ਔਰ ਦੂਸਰਾ ਇਹ ਵੀ ਗੱਲ ਕਹਿੰਦਾ ਕਿ ਸਾਰੇ ਜਿੰਨੇ ਪਦਾਰਥ ਨੇ ਇਹ ਮੇਰੇ ਤਿਆਰ ਕੀਤੇ ਹੋਏ ਹਨ ਇਸ ਵਾਸਤੇ ਇਹ ਮਾਣ ਕਰਾਉਣ ਦੀ ਵਡਿਆਈ ਜਿਹੜੀ ਹੈ ਇਹ ਤੇਰੀ ਅਪਣੱਤ ਤੇਰੇ ਕੋਲ ਹੈ
ਵੱਡੋ ਕਠਿਨ ਹੈ ਤਜਨ ਹੰਕਾਰ
ਰਾਜਨ ਇਹੋ ਜਿਹਾ ਮਾਣ ਕਰਾਉਣ ਦਾ ਜਿਹੜਾ ਹੰਕਾਰ ਹੈ ਇਸ ਨੂੰ ਛੱਡਣਾ ਬਹੁਤ ਔਖਾ ਹੈ
ਜਿਸ ਨੇ ਗ੍ਰਸ ਲੀਨੋ ਜਗ ਸਾਰਾ
ਜਿਸ ਮਾਣ ਨੇ ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ ਹੈ
ਜਨਮ ਮਰਨ ਬੰਧਨ ਕੋ ਦਾਤਾ
ਔਰ ਇਸੇ ਕਰਕੇ ਹੀ ਸਾਰਾ ਸੰਸਾਰ ਜੰਮਣ ਮਰਨ ਦੇ ਬੰਧਨਾਂ ਵਿੱਚ ਫਸ ਗਿਆ
ਜਿਸ ਹੈ ਜੀਤ ਨੂੰ ਜਿਹ ਨਰ ਜਾਤਾ
ਔਰ ਜਿਸ ਮਨੁੱਖ ਨੇ ਇਸ ਨੂੰ ਜਿੱਤਣ ਵਾਸਤੇ ਇਹ ਗੱਲ ਸਮਝ ਲਈ
ਉਹ ਸੂਰਾ ਜਗ ਮਹਿ ਪ੍ਰਧਾਨ
ਸਤਿਗੁਰੂ ਮਹਾਰਾਜ ਕਹਿੰਦੇ ਅਸਲ ਵਿੱਚ ਸੂਰਮਾ ਉਹ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਮਹਾਰਾਜ ਕਹਿੰਦੇ ਉਹ ਸੂਰਮਾ ਹੈ ਜਿਸ ਨੇ ਆਪਣੇ ਮਨ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਾ ਦਿੱਤਾ ਔਰ ਉਸ ਦੀ ਸ਼ਰਨ ਵਿੱਚ ਪਏ ਹੋਏ ਇਹ ਗੱਲ ਕਹਿੰਦੇ ਨੇ ਕਿ ਮਹਾਰਾਜ ਜੋ ਕੁਛ ਦਿੱਤਾ ਇਹ ਸਾਰਾ ਆਪ ਦਾ ਦਿੱਤਾ ਹੋਇਆ ਹੈ, ਜਿੰਨੀ ਇਹ ਪਸਾਰਾ ਹੈ ਸਾਰਾ ਆਪ ਦਾ ਹੈ, ਜਿਹੋ ਜੀ ਮੇਰੀ ਅਵਸਥਾ ਹੈ ਉਹੋ ਜੀ ਇਹਨਾਂ ਦੀ ਅਵਸਥਾ ਹੈ, ਔਰ ਸਭ ਨੂੰ ਬਰਾਬਰ ਸਮਝ ਲੈਣਾ, ਸਭ ਦੇ ਵਿੱਚ ਇੱਕ ਪਰਮੇਸ਼ਰ ਦੀ ਜੋਤ ਸਮਝ ਲੈਣੀ, ਸਭ ਪਦਾਰਥ ਸਭ ਧਨ ਦੌਲਤ ਸਰੀਰ ਪਿੰਡ ਆਤਮਾ ਇਹ ਸਾਰੀ ਪਰਮੇਸ਼ਰ ਦੀ ਜਿਸ ਨੇ ਜਾਣ ਲਈ। ਮਹਾਰਾਜ ਕਹਿੰਦੇ ਅਸਲ ਵਿੱਚ ਉਹ ਸੂਰਮਾ ਹੈ, ਮਹਾਰਾਜ ਕਹਿੰਦੇ ਉਹ ਮੋਹ ਦੇ ਉੱਪਰ ਆਪਣੀ ਵਿਜੈ ਜਿੱਤ ਪ੍ਰਾਪਤ ਕਰ ਸਕਦਾ ਹੈ।
ਮੈਂ ਕਹੋ ਨਾ ਕੋਈ,
ਸਤਿਗੁਰੂ ਮਹਾਰਾਜ ਨੂੰ ਇਹ ਰਾਜਾ ਕਹਿਣ ਲੱਗਾ ਮਹਾਰਾਜ ਇਹਨਾਂ ਵਿੱਚੋਂ ਤੋਂ ਮੈਂ ਕੁਝ ਨਹੀਂ ਕਹਿੰਦਾ,
ਆਪਿਆਂ ਮਾਨ ਹੈ ਸੋਈ,
ਮਹਾਰਾਜ ਇਹ ਆਪ ਹੀ ਆ ਕਰਕੇ ਮੇਰੀ ਆਗਿਆ ਮੰਨਦੇ ਨੇ, ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੀ ਕੋਈ ਆਗਿਆ ਆ ਕੇ ਮੰਨੇ।
ਤਦ ਪੁਜੇ ਮੁਝ ਮੈਂ ਲਖੋ ਹੰਕਾਰ,
ਮਹਾਰਾਜ ਜੇਕਰ ਫਿਰ ਵੀ ਤੁਸੀਂ ਹੰਕਾਰ ਦੀ ਅੰਸ਼ ਪਛਾਣ ਲਈ ਹੈ ਕਿ ਇਸ ਮਨ ਦੇ ਅੰਦਰ ਇਹ ਮੈਲ ਅਜੇ ਵੀ ਲੱਗੀ ਹੋਈ ਹੈ ਤੇ ਕਿਰਪਾ ਕਰ ਦਿਓ ਇਹ ਮੈਲ ਲਾ ਦਿਓ।
ਕਰੋ ਸੰਤ ਜੀ ਆਪ ਵਧਾਰਾ,
ਮਹਾਰਾਜ ਆਪ ਕਿਰਪਾ ਕਰਕੇ ਇਹ ਮੈਲ ਲੱਗੀ ਹੋਈ ਆਪਣਾ ਤਪੁਣੇ ਦੀ ਇਹ ਇਸ ਮਨ ਦੇ ਉੱਪਰ ਲਾ ਦਿਓ, ਜੇ ਮੈਂ ਨਹੀਂ ਪਛਾਣ ਸਕਿਆ ਤੇ ਆਪ ਜੀ ਪਛਾਣ ਸਕੇ ਹੋ ਤੇ ਇਹ ਮੈਲ ਲਾ ਦਿਓ ਇਹ ਮਨ ਪਵਿੱਤਰ ਹੋ ਜਾਵੇ।
ਗੁਰ ਕਹੇ ਕਿਉਂ ਹਾਨ ਜੇ ਮਨ,
ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਮਨ ਨੂੰ ਇਹ ਮੰਨ ਲਿਆ ਹੈ ਕਿ ਮੈਂ ਇਸ ਦੋਸ਼ ਦਾ ਭਾਗੀ ਹਾਂ, ਇਸ ਮਨ ਦੇ ਉੱਪਰ ਇਹ ਮੈਲ ਲੱਗੀ ਹੈ, ਤੇ ਮਹਾਰਾਜ ਕਹਿੰਦੇ ਤੇਰੇ ਮਨ ਦੇ ਉੱਪਰ ਲੱਗੀ ਹੋਈ ਮੈਲ ਹਾਨਾ ਨਾਸ ਕਰ ਦਿੰਦੇ ਆ। ਸਤਿਗੁਰੂ ਗਰੀਬ ਨਿਵਾਸ ਜੀ ਨੇ ਜਿਵੇਂ ਕਵਲ ਨੈਣ ਰਾਜੇ ਦੇ ਮਨ ਦੀ ਮੈਲ ਉਤਾਰਨੀ ਹੈ, ਔਰ ਸੁਧਰ ਸੈਨ ਰਾਜੇ ਨੂੰ ਜਿਸ ਨੂੰ ਮਹਾਰਾਜ ਨੇ ਇਹ ਬਖਸ਼ਿਸ਼ ਕਰਕੇ ਵਰ ਦਿੱਤਾ ਕਿ ਇਹ 17 ਰਾਜੇ ਤੇਰੇ ਅਧੀਨ ਹੋਣਗੇ, ਜਿਵੇਂ ਸਤਿਗੁਰੂ ਮਹਾਰਾਜ ਉਪਦੇਸ਼ ਦੇ ਕੇ ਇਸ ਕਵਲ ਨੈਣ ਨੂੰ ਸੁਧਰ ਸੈਨ ਰਾਜੇ ਦੀ ਸ਼ਰਨੀ ਪਾਉਣਗੇ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਲੇਖਿਆ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।